ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਬਹੁਤ ਹੀ ਉੱਘੇ ਅਤੇ ਵਿਦਵਾਨ ਪ੍ਰੋਫੈਸਰ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ, ਜੋ ਕਿ ਡੀਨ ਲੈਂਗੁਏਜਸ ਅਤੇ ਇਸ ਦੇ ਨਾਲ ਹਨ ਹੈਡ ਆਫ ਡਿਪਾਰਟਮੈਂਟ ਫੋਰਨ ਲੈਂਗੁਏਜਸ ਪੰਜਾਬੀ ਯੂਨੀਵਰਸਿਟੀ ਪਟਿਆਲਾ। ਸੋ ਡਾਕਟਰ ਸਤਨਾਮ ਸਿੰਘ ਜੀ ਦਾ ਸੰਧੂ ਸਾਹਿਬ ਦਾ ਇੱਕ ਬੜਾ ਲੰਬਾ ਤਜਰਬਾ ਰਿਹਾ ਐਜੂਕੇਸ਼ਨ ਸੈਕਟਰ ਦੇ ਵਿੱਚ। ਇਸ ਵਕਤ ਵੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸੋ ਅੱਜ ਦੇ ਅਜੋਕਾ ਜੋ ਸਾਡਾ ਪੰਜਾਬ ਦਾ ਐਜੂਕੇਸ਼ਨ ਇੰਡਸਟਰੀ ਹੈ ਤੇ ਸਾਡੇ ਜਿਹੜਾ ਜੋ ਸਟੂਡੈਂਟ ਹੈਗਾ ਮਾਸ ਲੈਵਲ ਤੇ ਫੋਰਨ ਦੇ ਵਿੱਚ ਮਾਈਗ੍ਰੇਟ ਹੋ ਰਿਹਾ, ਸੋ ਇਹ ਸਾਰੇ ਪੱਖ ਤੇ ਇਹਦੇ ਨਾਲ ਸਰਕਾਰਾਂ ਦਾ ਕੀ ਰੋਲ ਹੈਗਾ, ਕੀ ਬਣਦਾ ਰੋਲ ਹੈ, ਸੋ ਇਹ ਸਾਰੇ ਪੱਖਾਂ ਦੀ ਅਸੀਂ ਜਾਣਕਾਰੀ ਲਈ ਅਸੀਂ ਅੱਜ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਡਾਕਟਰ ਸਤਨਾਮ ਸਿੰਘ ਸੰਧੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਤੇ।
ਮੇਰੀ ਵੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਔਰ ਤੁਹਾਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ, ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਕਾਫੀ ਲੰਬੇ ਟਾਈਮ ਤੋਂ ਐਜੂਕੇਸ਼ਨ ਇੰਡਸਟਰੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਹੋ ਤੇ ਇਸ ਵਕਤ ਬਤੌਰ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੁਸੀਂ ਆਪਣੇ ਸੇਵਾਵਾਂ ਦੇ ਰਹੇ ਹੋ। ਸੋ ਮੇਰਾ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਤੁਹਾਨੂੰ ਇਹ ਹੈਗਾ ਕਿ ਜਿਵੇਂ ਆਪਾਂ ਅੱਜ ਕੱਲ ਆਮ ਦੇਖਦੇ ਹਾਂ ਕਿ ਸਾਡਾ ਪੰਜਾਬ ਦਾ ਜੋ ਸਟੂਡੈਂਟ ਹੈਗਾ ਉਹ ਬੜੇ ਲਾਰਜ ਸਕੇਲ ਤੇ ਬੜੇ ਮਾਸ ਲੈਵਲ ਤੇ ਮਾਈਗ੍ਰੇਟ ਹੋ ਰਿਹਾ ਹੈਗਾ ਫੋਰਨ ਦੇ ਵਿੱਚ, ਵੈਸਟਰਨ ਕੰਟਰੀਜ਼ ਦੇ ਵਿੱਚ। ਸੋ ਜਿਹੜੇ ਕਾਲਜਸ ਹੈਗੇ ਆ ਪੰਜਾਬ ਦੇ ਜਾਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਉਹ ਦਿਨ ਬ ਦਿਨ ਸਟੂਡੈਂਟਸ ਦੇ ਨਾਲ ਖਾਲੀ ਹੋ ਰਹੀਆਂ ਹੈਗੀਆਂ ਤੇ ਕੁਛ ਕੁ ਜਿਹੜੇ ਕਾਲਜਸ ਵਗੈਰਾ ਤਾਂ ਬੰਦ ਵੀ ਹੋ ਚੁੱਕੇ ਆ ਤੇ ਕੁਛ ਕੁ ਬੰਦ ਹੋਣ ਦੇ ਕਿਨਾਰੇ ਤੇ ਹੈ। ਸੋ ਇਸ ਦੇ ਬਾਰੇ ਥੋੜਾ ਜਿਹਾ ਤੁਸੀਂ ਚਾਨਣਾ ਪਾਓ, ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਕਿ ਮੈਂ ਕੀ ਵਾਕਈ ਠੀਕ ਸੋਚ ਰਿਹਾ ਹੈਗਾ ਕਿ ਮਤਲਬ ਮੈਨੂੰ ਕੋਈ ਭੁਲੇਖ ਹੈ ਇਸ ਪਾਰਟ ਤੇ?
ਦੇਖੋ, ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ। ਪਿਛਲੇ ਕਈ ਸਾਲਾਂ ਤੋਂ ਸਾਰੇ ਪੰਜਾਬ ਵਾਸੀਆਂ ਦਾ ਤੇ ਵਿਸ਼ੇਸ਼ ਤੌਰ ਤੇ ਜਿਹੜੇ ਵਿਦਿਆ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦਾ ਵੀ ਤੁਹਾਡੇ ਵਾਲਾ ਹੀ ਕੰਸਰਨ ਹੈ। ਉਹ ਸਾਰੇ ਮਿਲ ਕੇ ਇਹ ਸੋਚ ਰਹੇ ਹੈ ਕਿ ਕਿੱਥੇ ਕਮੀ ਹੈ, ਕੀ ਸਾਡੇ ਸਿਸਟਮ ਦੇ ਵਿੱਚ ਕਮੀ ਹੈ, ਕੀ ਸਾਡਾ ਐਜੂਕੇਸ਼ਨ ਦੇਣ ਦਾ ਢੰਗ ਪੂਰਨ ਤੌਰ ਤੇ ਵਿਦਿਆਰਥੀਆਂ ਨੂੰ ਉਹ ਚੀਜ਼ ਨਹੀਂ ਦਿੰਦਾ ਜੋ ਉਹਨਾਂ ਨੂੰ ਚਾਹੀਦੀ ਹੈ, ਜਾਂ ਕੀ ਸਾਡੇ ਸਿਸਟਮ ਦੇ ਵਿੱਚ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਇੰਪਲਾਇਮੈਂਟ ਨਹੀਂ ਮਿਲਦੀ, ਇਸ ਕਰਕੇ ਵਿਦਿਆਰਥੀ ਬਾਹਰ ਜਾਣ ਦੀ ਚੋਣ ਕਰਦੇ ਹੈ, ਕੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸਾਡੇ ਬੱਚਿਆਂ ਨੂੰ ਚੰਗੇ ਐਡਮਿਸ਼ਨ ਮਿਲਦੇ ਹੈ। ਇਹ ਸਾਰੇ ਸਵਾਲ ਇੱਕ ਦੂਸਰੇ ਨਾਲ ਗੰਭੀਰਤਾ ਨਾਲ ਜੁੜੇ ਹੋਏ ਹੈ। ਇਹਨਾਂ ਦੇ ਵਿੱਚੋਂ ਕਿਸੇ ਵੀ ਸਵਾਲ ਨੂੰ ਅਸੀਂ ਸਿੰਗਲ ਆਊਟ ਨਹੀਂ ਕਰ ਸਕਦੇ। ਕਈ ਵਾਰੀ ਥੋੜਾ ਜਿਹਾ ਲਾਈਟ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਜਿਹੜੇ ਵਿਦਿਆਰਥੀ ਹੈ ਉਹ ਸ਼ਾਇਦ ਰੀਸ ਕਰਕੇ ਬਾਹਰ ਜਾ ਰਹੇ ਹੈ, ਪਰ ਇਹ ਗੱਲ ਵੀ ਨਹੀਂ ਹੈ। ਉਹ ਬਹੁਤ ਥੋੜੇ ਪੱਧਰ ਤੇ ਤਾਂ ਗੱਲ ਲਾਗੂ ਹੋ ਸਕਦੀ ਹੈ। ਜਿਹੜੇ 5-6 ਪ੍ਰਮੁੱਖ ਮੁਲਕ ਹੈ ਜੇ ਉਹਨਾਂ ਦੇ ਵਿੱਚੋਂ ਪਹਿਲਾਂ ਸਾਡੀ ਐਜੂਕੇਸ਼ਨ, ਜਿਹੜੇ ਸਾਡੇ ਤੋਂ 50 ਸਾਲ ਪਹਿਲਾਂ ਸਾਡੇ ਵਿਦਵਾਨ ਹੋਏ ਹੈ ਉਹਨਾਂ ਦੀ ਐਜੂਕੇਸ਼ਨ ਆਮ ਤੌਰ ਤੇ ਇੰਗਲੈਂਡ ਚ ਉਹ ਲੈਂਦੇ ਸੀ, ਉਸ ਤੋਂ ਬਾਅਦ ਅਮੈਰੀਕਾ ਸੈਕੰਡ ਵੱਡਾ ਡੈਸਟੀਨੇਸ਼ਨ ਰਿਹਾ, ਫਿਰ ਹੁਣ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਮੁਲਕ ਹੈ ਜਿਹੜੇ ਇਹ ਡੈਸਟੀਨੇਸ਼ਨ ਵਿਦਿਆਰਥੀਆਂ ਦਾ ਬਣੇ ਹੋਏ ਹੈ। ਤਾਂ ਸਪਸ਼ਟ ਤੌਰ ਤੇ ਇਹ ਹੈ ਕਿ ਜਦੋਂ ਕੋਈ ਵੀ ਵਿਅਕਤੀ ਮਾਈਗ੍ਰੇਟ ਕਰਦਾ ਜਿੱਥੇ ਉਸਨੂੰ ਬੈਟਰ ਐਵਨਿਊ ਮਿਲਦੇ ਹੈ ਐਜੂਕੇਸ਼ਨ ਐਂਡ ਇੰਪਲਾਇਮੈਂਟ ਦੇ, ਉਹ ਉਧਰ ਨੂੰ ਮੂਵ ਕਰਦਾ। ਇਸ ਕਰਕੇ ਜੇ ਵਿਦਿਆਰਥੀ ਇਸ ਪਾਸੇ ਨੂੰ ਮੂਵ ਕਰ ਰਹੇ ਹੈ ਤਾਂ ਉਹਦੇ ਵਿੱਚ ਸਾਨੂੰ ਇਹ ਬਹੁਤ ਸਾਰੇ ਸਵਾਲ ਹੈ ਜਿਹਨਾਂ ਦੇ ਜਵਾਬ ਲੱਭਣੇ ਪੈਣਗੇ। ਨੰਬਰ 1 ਉਹਨਾਂ ਚੋਂ ਇਹ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਦੀ ਸਟਰੈਂਥ ਕੀ ਹੈ ਤੇ ਵੀਕਨੈਸ ਕੀ ਹੈ। ਨੰਬਰ 2 ਸਾਡੇ ਵਿਦਿਆਰਥੀ ਉਹਦੀ ਚੋਣ ਕਿਉਂ ਕਰ ਰਹੇ ਹੈ ਬਾਹਰ ਜਾਣ ਨੂੰ। ਨੰਬਰ 3 ਕੀ ਸਾਡੇ ਕੋਲ ਵਿਦਿਆਰਥੀਆਂ ਕੋਲ ਸਕਿੱਲ ਜਾਂ ਇੰਪਲਾਇਮੈਂਟ ਦੀ ਕਮੀ ਹੈ ਜੋ ਸਾਡੀ ਪੋਲੀਟੀਕਲ ਕਲਾਸ ਹੈ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਸਕੀ। ਨੈਕਸਟ ਅਸੀਂ ਦੇਖ ਸਕਦੇ ਹਾਂ ਕਿ ਕੀ ਬਾਹਰ ਦੇ ਵਿੱਚ ਸਾਡੇ ਐਜੂਕੇਸ਼ਨ ਪ੍ਰਾਪਤ ਵਿਦਿਆਰਥੀਆਂ ਨੂੰ ਸੈਟਿਸਫੈਕਸ਼ਨ ਦੇਣ ਵਾਲੀ ਜੋਬ ਮਿਲ ਰਹੀ ਹੈ। ਇਹ ਸਾਰੇ ਸਵਾਲਾਂ ਦਾ ਸਾਨੂੰ ਜ਼ਰੂਰ ਮਤਲਬ ਉੱਤਰ ਦੇਣਾ ਪਊਗਾ। ਇਹਦੇ ਵਿੱਚੋਂ ਹੀ ਅਸੀਂ ਇਸ ਮਸਲੇ ਬਾਰੇ ਗੰਭੀਰਤਾ ਨਾਲ ਕੋਈ ਇਹਦਾ ਹੱਲ ਤਲਾਸ਼ਣ ਵੱਲ ਕੁਛ ਨੁਕਤੇ ਲੱਭ ਸਕਦੇ ਹਾਂ
ਜੀ। ਸੋ ਡਾਕਟਰ ਸਾਹਿਬ, ਜਿਵੇਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੈਗੇ ਹੋ, ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਹੋ, ਤੇ ਕੀ ਮਤਲਬ ਪੰਜਾਬੀ ਯੂਨੀਵਰਸਿਟੀ ਅਗਰ ਪਟਿਆਲਾ ਦੀ ਆਪਾਂ ਗੱਲ ਕਰੀਏ ਤਾਂ ਇਹ ਇੰਡੀਆ ਦੇ ਵਿੱਚ ਇੱਕ ਆਪਣੀ ਇਹ ਯੂਨੀਵਰਸਿਟੀ ਆਪਣਾ ਨਾਮ ਰੱਖਦੀ ਹੈਗੀ ਹੈ, ਤੇ ਤੁਹਾਨੂੰ ਮਤਲਬ ਲੱਗਦਾ ਹੈਗਾ ਕਿ ਜਿਹੜਾ ਹੈਗਾ ਆਪਾਂ ਠੀਕ ਹੈ, ਇੱਕ ਸਟੂਡੈਂਟ ਦਾ ਪੱਖ ਤਾਂ ਆਪਣਾ ਹੈਗਾ ਵੀ ਆਪਣੇ ਕੋਲ ਮੰਨ ਲਓ ਬੱਚਾ ਘੱਟ ਮੂਵ ਹੋ ਰਿਹਾ, ਕੀ ਇਹਦੇ ਨਾਲ ਨਾਲ ਯੂਨੀਵਰਸਿਟੀ ਦੇ ਇਕਨੋਮਿਕਲ ਜਿਹੜਾ ਸਟਰਕਚਰ ਹੈਗਾ ਜਾਂ ਮਤਲਬ ਜੋ ਯੂਨੀਵਰਸਿਟੀ ਨੇ ਖਰਚੇ ਦੇ ਪੇ ਕਰਨੇ ਹੁੰਦੇ, ਕਿ ਉਹਨਾਂ ਤੇ ਵੀ ਇਸ ਚੀਜ਼ ਦਾ ਇਕਨੋਮਿਕਲੀ ਵੀ ਇਫੈਕਟ ਪਿਆ ਹੈਗਾ ਜੀ?
ਬਿਲਕੁਲ ਪਿਆ ਜੀ। ਸਾਡਾ ਬੇਸਿਕਲੀ ਜਿਹੜੇ ਪੰਜਾਬੀ ਯੂਨੀਵਰਸਿਟੀ ਦਾ ਤੁਸੀਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ, ਪੰਜਾਬੀ ਯੂਨੀਵਰਸਿਟੀ ਪਬਲਿਕ ਸੈਕਟਰ ਦੇ ਵਿੱਚ ਆਉਣ ਵਾਲੀ ਸੰਸਥਾ ਹੈ।
ਜੀ
ਔਰ ਜਦੋਂ ਕਿਸੇ ਵੀ ਪਬਲਿਕ ਸੈਕਟਰ ਦੀ ਸੰਸਥਾ ਨੂੰ ਅਸੀਂ ਦੇਖਦੇ ਹਾਂ ਤਾਂ ਉਹ ਦੋ ਚੀਜ਼ਾਂ ਤੇ ਨਿਰਭਰ ਕਰਦੀ ਹੈ ਕਿ ਉਹ ਸਟੂਡੈਂਟਸ ਨੂੰ ਕਰੀਕੁਲਮ ਕੀ ਦੇ ਰਹੀ ਹੈ ਤੇ ਉਸ ਦੀ ਫੰਡਿੰਗ ਕਿੰਨੀ ਹੋ ਰਹੀ ਹੈ। ਹੁਣ
ਜੀ
ਮੈਂ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਨੁਕਤਾ ਦੱਸਦਾ ਕਿ ਪਿਛਲੇ 10-15 ਸਾਲਾਂ ਦੇ ਵਿੱਚ ਸਰਕਾਰ ਲਗਾਤਾਰ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਪਬਲਿਕ ਸੈਕਟਰ ਦੀ ਯੂਨੀਵਰਸਿਟੀਆਂ ਹੈ ਉਹਨਾਂ ਦੀ ਫੰਡਿੰਗ ਹੈ ਜਿਹੜੀ ਉਹ 10% ਹਰ ਸਾਲ ਦੇ ਹਿਸਾਬ ਨਾਲ ਘਟਾਉਂਦੀ ਆ ਰਹੀ ਹੈ।
ਜੀ
ਅੱਜ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਸਰਕਾਰ ਬਾਹਰਲੇ ਵਿਕਸਿਤ ਮੁਲਕਾਂ ਦੇ ਵਿੱਚ ਜਿੱਥੇ ਸਾਡੇ ਵਿਦਿਆਰਥੀ ਜਾ ਰਹੇ ਹੈ ਉਹਨਾਂ ਦੇ ਬਨਿਸਬਤ ਸਾਡੀਆਂ ਭਾਰਤ ਦੀ ਜਾਂ ਸਾਡੇ ਰਾਜ ਦੀ ਸਰਕਾਰ ਹੈ ਜਿਹੜੀ ਉਹ ਐਜੂਕੇਸ਼ਨ ਦੇ ਉੱਪਰ ਬਹੁਤ ਘੱਟ ਖਰਚਾ ਕਰ ਰਹੀ ਹੈ। ਇਸ
ਜੀ
ਕਰਕੇ ਕੀ ਹੋ ਰਿਹਾ ਹੈ ਕਿ ਜਦੋਂ ਕਿਸੇ ਸੰਸਥਾ ਕੋਲ ਸੈਮੀਨਾਰ ਕਰਾਉਣ ਲਈ, ਰਿਸਰਚ ਕਰਨ ਲਈ ਜਾਂ ਫੀਲਡ ਵਰਕ ਕਰਨ ਲਈ ਜਾਂ ਆਪਣੀ ਰਿਸਰਚ ਨੂੰ ਇੰਪਲਾਇਮੈਂਟ ਔਰ ਫੀਲਡ ਦੇ ਨਾਲ ਜੋੜਨ ਲਈ ਫੰਡਸ ਨਹੀਂ ਹੋਣਗੇ ਤਾਂ ਬਿਨਾਂ ਫੰਡਾਂ ਤੋਂ ਤੁਹਾਨੂੰ ਪਤਾ ਹੈ ਕਿ ਅੱਜ ਦੀ ਸਥਿਤੀ ਦੇ ਵਿੱਚ ਸੰਭਵ ਨਹੀਂ ਹੈ ਕਿ ਕੋਈ ਗੰਭੀਰ ਖੋਜ ਕੀਤੀ ਜਾ ਸਕਦੀ ਹੈ। ਇੱਕ ਮਸਲਾ ਇਹ ਹੈ। ਦੂਸਰਾ
ਜੀ
ਮਸਲਾ ਇਹ ਹੈ ਕਿ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਨਿਰੰਤਰ ਤੌਰ ਤੇ ਜਿਹੜੀ ਟੀਚਰ ਸਿਲੈਕਸ਼ਨ ਹੈ ਉਹ ਜਿੰਨੀ ਰਿਕੁਆਇਰਡ ਹੈ ਉਸ ਤੋਂ ਕਿਤੇ ਘੱਟ ਰਹੀ ਹੈ। ਔਰ ਜਦੋਂ ਯੂਨੀਵਰਸਿਟੀਆਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਤਮ ਨਿਰਭਰ ਬਣੋ ਤਾਂ ਜਿੱਥੇ ਅੱਗੇ ਕੁਆਲਿਟੀ ਦੇ ਕੰਪੀਟੀਸ਼ਨ ਨਾਲ 25 ਸਟੂਡੈਂਟ ਲੈ ਜਾਂਦੇ ਸੀ ਉਹਨਾਂ ਨੂੰ ਇੰਪਲਾਇਮੈਂਟ ਵੀ ਮਿਲ ਗਈ ਸੀ ਤੇ ਕਰੀਮ ਸਟੂਡੈਂਟ ਹੈ ਜਿਹੜੇ ਉਹ ਮਾਸਟਰ ਡਿਗਰੀਜ਼ ਦੇ ਵਿੱਚ ਜਾਂਦੇ ਸੀ ਜਾਂ ਡਾਕਟਰੇਟ ਦੇ ਵਿੱਚ ਜਾਂਦੇ ਸੀ। ਹੁਣ ਯੂਨੀਵਰਸਿਟੀਆਂ ਆਰਥਿਕ ਮੰਦਹਾਲੀ ਕਾਰਨ ਜਿੱਥੇ 20 ਸਟੂਡੈਂਟ ਸੀ ਉੱਥੇ 200 ਲੈਣ ਲੱਗ ਗਏ। ਇੱਕ ਤੁਹਾਨੂੰ ਮੈਂ ਉਦਾਹਰਨ ਦਿੰਦਾ ਕਿ ਅੱਜ ਤੋਂ 20 ਸਾਲ 25 ਸਾਲ ਪਹਿਲਾਂ MBA ਦੇ ਵਿੱਚ 15-20 ਸੀਟਾਂ ਹੁੰਦੀਆਂ ਸੀ ਤੇ ਸਾਰੇ ਉਹ ਸਟੂਡੈਂਟ ਜਿਹੜੇ ਨਿਕਲਦੇ ਸੀ ਅੱਛੀ ਜਗ੍ਹਾ ਤੇ ਉਹਨਾਂ ਦੀ ਪਲੇਸਮੈਂਟ ਹੁੰਦੀ ਸੀ।
ਜੀ
ਅੱਜ 20-25 ਸਾਲ ਬਾਅਦ 1200-1500 ਸੀਟਾਂ ਹੈ ਔਰ ਉਹ ਸੀਟਾਂ ਪੂਰੀਆਂ ਭਰਦੀਆਂ ਨਹੀਂ ਔਰ ਇਸੇ ਕਰਕੇ ਜਿਹੜੇ MBA ਕਰੀ ਵਾਲੇ ਅੱਗੇ ਲੱਗਦਾ ਸੀ ਕਿ ਬੈਟਰ ਜੌਬ ਦੇ ਵਿੱਚ ਜਾਣਗੇ ਉਹ ਅੰਡਰ ਇੰਪਲਾਇਡ ਹੋ ਕੇ ਕੰਮ ਕਰਨ ਲੱਗੇ ਹੋਏ ਹੈ। ਤੁਹਾਡਾ ਸਵਾਲ ਸੀ ਜਿਹੜਾ ਕਿ ਸਾਡੀਆਂ ਯੂਨੀਵਰਸਿਟੀਆਂ ਫੰਡਿੰਗ ਕ੍ਰੰਚ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ ਹੈ। ਈਵਨ ਦੈਨ ਉਹਨਾਂ ਕੋਲੇ ਜਿਹੜੇ ਆਪਣੇ ਇੰਪਲਾਈਜ਼ ਹੈ ਉਹਨਾਂ ਨੂੰ ਸੈਲਰੀ ਦੇਣ ਲਈ ਵੀ ਪੈਸੇ ਹੈ ਨਹੀਂ। ਇਸ ਕਿਸਮ ਦੀ ਸਥਿਤੀ ਦੇ ਵਿੱਚ ਆਪਾਂ ਮਤਲਬ ਜਿਹੜੀ ਕੁਆਲਿਟੀ ਇੰਸ਼ੋਰੈਂਸ ਤਾਂ ਹੀ ਦੇ ਸਕਦੇ ਹਾਂ ਜੇ ਪਹਿਲਾਂ ਕਮ ਸੇ ਕਮ ਉਸ ਇੰਸਟੀਚਿਊਟ ਕੋਲ ਬਿਲਡਿੰਗ, ਪ੍ਰੋਪਰ ਰਿਸਰਚ ਇਨਫਰਾਸਟ੍ਰਕਚਰ, ਲੈਬੋਰਟਰੀਜ਼, ਬੁੱਕਸ, ਪੀਰੀਓਡੀਕਲ, ਬੈਟਰ ਸਟਾਫ ਹੋਊਗਾ ਤਾਂ ਹੀ ਉਹ ਇੰਸਟੀਟਿਊਸ਼ਨ ਹੈ ਜਿਹੜਾ ਬੈਟਰ ਪਰਫਾਰਮ ਕਰ ਸਕਦਾ ਐਜੂਕੇਸ਼ਨ ਦੇ ਫੀਲਡ।
ਜੀ ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਹ ਤਾਂ ਇਸ ਨੂੰ ਆਪਾਂ ਮਤਲਬ ਪੰਜਾਬ ਦੀ ਇੱਕ ਜਿਹੜੀ ਸਿਰਮੌਰ ਯੂਨੀਵਰਸਿਟੀ ਜਾਂ ਸਿਰਮੌਰ ਸੰਸਥਾ ਦੇ ਤੌਰ ਤੇ ਕਹਿ ਸਕਦੇ ਹਾਂ। ਸੋ ਇੱਕ ਪੱਖ ਹੈਗਾ ਆਪਣੇ ਕੋਲ ਇੱਕ ਸਰਕਾਰੀ ਅਦਾਰੇ ਦਾ, ਉਹ ਵੀ ਉਸ ਅਦਾਰੇ ਦਾ ਜਿਹੜਾ ਮਤਲਬ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪਹਿਚਾਣ ਇੱਕ ਜਗ੍ਹਾ ਰੱਖਦਾ। ਜੇ ਆਰਥਿਕ ਪੱਖੋਂ ਇਸ ਯੂਨੀਵਰਸਿਟੀ ਦਾ ਇਹ ਹਾਲ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਗੌਰਮੈਂਟ ਸੈਕਟਰ ਦੇ ਨਾਲ ਨਾਲ ਜਿਹੜਾ ਇੱਕ ਪ੍ਰਾਈਵੇਟ ਸੈਕਟਰ ਹੈਗਾ ਉਹਦਾ ਵੀ ਇੱਕ ਅਹਿਮ ਯੋਗਦਾਨ ਹੈਗਾ। ਆਪਾਂ ਅਗਰ ਐਜੂਕੇਸ਼ਨ ਸੈਕਟਰ ਦੀ ਗੱਲ ਕਰੀਏ ਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਜਿੱਥੇ ਸਰਕਾਰੀ ਅਦਾਰੇ ਆ ਤੇ ਉੱਥੇ ਆਪਾਂ ਕਿਸੇ ਪੱਖੋਂ ਪ੍ਰਾਈਵੇਟ ਜਿਹੜੇ ਅਦਾਰੇ ਆ, ਚਾਹੇ ਉਹ ਕਾਲਜਸ ਹੈਗੇ ਆ ਚਾਹੇ ਉਹ ਯੂਨੀਵਰਸਿਟੀਜ਼ ਹੈਗੀਆਂ, ਉਹਨਾਂ ਨੂੰ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਸੋ ਜੇ ਇੰਨੀ ਅੱਛੀ, ਹਾਂਜੀ ਜੀ, ਇੰਨੀ ਅੱਛੀ ਯੂਨੀਵਰਸਿਟੀ ਦਾ ਆਰਥਿਕ ਪੱਖੋਂ ਇਹ ਹਾਲ ਹੈ ਜਿੱਥੇ ਲੋਕ ਤਰਸਦੇ ਹੁੰਦੇ ਸੀ ਐਡਮਿਸ਼ਨ ਲੈਣ ਵਾਸਤੇ, ਜਿਵੇਂ ਤੁਸੀਂ ਦੱਸਿਆ ਵੀ MBA ਦੇ ਵਿੱਚ ਮਤਲਬ ਸਾਡਾ ਇਹ ਹਾਲ ਸੀ ਤੇ ਅੱਜ ਉਹਦੇ ਕੋਲ ਸਾਡੇ ਕੋਲ ਸੀਟਾਂ ਖਾਲੀ ਪਈਆਂ, ਤੇ ਫਿਰ ਪ੍ਰਾਈਵੇਟ ਦਾ ਕੀ ਹਾਲ ਹੋਊਗਾ, ਮਤਲਬ ਜੇ ਅਗਰ ਆਪਾਂ ਉਹਨੂੰ ਉਹਦੇ ਨਾਲ ਮੈਚ ਕਰੀਏ, ਤੇ ਸੇਵਾਵਾਂ ਤਾਂ ਉਹਨਾਂ ਦੀਆਂ ਵੀ ਕਿਸੇ ਪੱਖੋਂ ਘੱਟ ਨਹੀਂ।
ਹਾਂ ਬਿਲਕੁਲ, ਤੁਹਾਡਾ ਬਹੁਤ ਵਾਜਿਬ ਸਵਾਲ ਹੈ। ਇਸ ਨੂੰ ਮੈਂ ਥੋੜਾ ਜਿਹਾ ਐਗਜ਼ਾਮਪਲ ਦੇ ਕੇ ਕਲੀਅਰ ਕਰਨਾ ਚਾਹੂੰਗਾ। ਤੁਸੀਂ
ਜੀ
ਵੀ ਮਾਲਵੇ ਦੇ ਖਿੱਤੇ ਦੇ ਜੰਮਪਲ ਹੋ, ਤੁਸੀਂ ਵੀ ਇਸ ਗੱਲ ਨੂੰ
ਜੀ
ਸਮਝਦੇ ਹੋ ਕਿ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਕੋਈ ਬੰਦਾ ਗੰਭੀਰ ਬਿਮਾਰ ਹੁੰਦਾ ਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਇਸ ਨੂੰ ਤੁਸੀਂ ਪਟਿਆਲਾ ਦੇ ਰਜਿੰਦਰਾ ਹੋਸਪਿਟਲ ਚ ਲੈ ਜਾਓ ਜਾਂ ਇਹਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਚ ਲੈ ਜਾਓ।
ਜੀ
ਉਦੋਂ ਇਹ ਕਿਉਂ ਕਿਹਾ ਜਾਂਦਾ ਸੀ? ਕਿਉਂਕਿ ਉਦੋਂ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਹਿਊਮਨ ਰਿਸੋਰਸ ਦੇ ਪੱਖੋਂ ਔਰ ਇਨਫਰਾਸਟ੍ਰਕਚਰ ਦੇ ਪੱਖੋਂ ਕੁਆਲਿਟੀ ਮੇਨਟੇਨ ਕੀਤੀ ਹੋਈ। ਹੌਲੀ ਹੌਲੀ ਕੀ ਹੋਇਆ ਕਿ ਹੁਣ ਜਦੋਂ ਕੋਈ ਗੰਭੀਰ ਬਿਮਾਰ ਹੁੰਦਾ ਤਾਂ ਉਦੋਂ ਕਿਹਾ ਜਾਂਦਾ ਕਿ ਇਸ ਨੂੰ DMC CMC ਕੋਰਟਸ ਦੇ ਵਿੱਚ ਲੈ ਜਾਓ, ਕੋਲੰਬੀਆ ਏਸ਼ੀਆ ਦੇ ਵਿੱਚ ਲੈ ਜਾਓ। ਮਤਲਬ ਇਹ ਹੈ ਕਿ ਸਾਡੇ ਪਬਲਿਕ ਸੈਕਟਰ ਦੇ ਇੰਸਟੀਚਿਊਟ ਨੂੰ ਆਪਣੀ ਐਫੀਸ਼ੀਐਂਸੀ ਕਰਕੇ ਪ੍ਰਾਈਵੇਟ ਸੈਕਟਰ ਨੇ ਆਪਣੇ ਹੱਥ ਚ ਕਰ ਲਿਆ
ਜੀ।
ਇਸੇ ਤਰੀਕੇ ਨਾਲ ਹੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਉਸ ਦੇ ਵਿੱਚ ਹੋਇਆ। ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਹੋਇਆ ਕਿ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਇਹਨਾਂ ਦੇ ਵਿੱਚ ਜਿਹੜੀ ਦੋਨਾਂ ਤਿੰਨਾਂ ਪੱਖਾਂ ਤੋਂ ਦਿੱਕਤ ਆਈ, ਇੱਕ ਤਾਂ ਇਹ ਹੋਈ ਕਿ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਹੌਲੀ ਹੌਲੀ ਵਿਦ ਦਾ ਪੈਸੇਜ ਆਫ ਟਾਈਮ ਪੋਲੀਟੀਕਲ ਇੰਟਰਫੀਅਰੈਂਸ ਬਹੁਤ ਵਧੀ। ਉਸ ਪੋਲੀਟੀਕਲ ਇੰਟਰਫੀਅਰੈਂਸ ਨੇ ਜਿਹੜੇ ਸਾਡੇ ਵਾਈਸ ਚਾਂਸਲਰ ਨਿਯੁਕਤ ਕੀਤੇ ਉਹ ਆਪਣੀਆਂ ਪੋਲੀਟੀਕਲ ਲਾਈਨਸ ਦੇ ਅਨੁਸਾਰ ਕੀਤੇ। ਨੰਬਰ 2 ਤੇ ਉਹਨਾਂ ਨੇ ਇਹ ਕੀਤਾ ਕਿ ਬਹੁਤ ਸਾਰੇ ਜਿਹੜੇ ਰਿਕਰੂਟਮੈਂਟ ਹੁੰਦੀਆਂ ਸੀ ਉਹਨਾਂ ਨੂੰ ਡਾਇਰੈਕਟ ਅਫੈਕਟ ਕੀਤਾ, ਜਿਹਦੇ ਨਾਲ ਮੈਂ ਕਹਿੰਦਾ ਕਿ ਕੁਆਲਿਟੀ ਕੰਪਰੋਮਾਈਜ਼ ਹੋਈ। ਕੁਆਲਿਟੀ ਕੰਪਰੋਮਾਈਜ਼ ਦੀ ਇੱਕ ਐਗਜ਼ਾਮਪਲ ਵੱਡੀ ਇਹ ਦਿੱਤੀ ਜਾ ਸਕਦੀ ਹੈ ਕਿ ਪਹਿਲਾਂ PhD ਤੋਂ ਬਾਅਦ ਵੀ 5-7 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਇੱਕ ਜਿਹੜਾ ਟੀਚਰ ਹੈ ਉਹ ਯੂਨੀਵਰਸਿਟੀ ਚ ਰਿਕਰੂਟ ਹੁੰਦਾ ਸੀ। ਹੌਲੀ ਹੌਲੀ ਕੀ ਹੋਇਆ ਕਿ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਸਿਫਾਰਿਸ਼ ਨਾਲ ਉਦਾਂ ਰਿਕਰੂਟ ਹੋਣ ਲੱਗ ਗਏ ਕਿ MA ਵਿਦ ਨੈਟ ਕਰੀ ਤੇ ਉਹਨੂੰ ਰਿਕਰੂਟ ਕਰਤਾ। ਉਹਦੇ ਨਾਲ ਕੀ ਹੋਇਆ ਕਿ ਇੱਕ ਐਕਸਪੀਰੀਅੰਸ ਵਾਲਾ ਜਿਹੜਾ ਸਟਾਫ ਹੈ ਉਹ ਆਣੋ ਹਟ ਗਿਆ। ਇਹਦੇ ਮੁਕਾਬਲਤਨ ਪ੍ਰਾਈਵੇਟ ਯੂਨੀਵਰਸਿਟੀਆਂ ਅਜੇ ਵੀ ਕਿਉਂ ਬੈਟਰ ਪਰਫਾਰਮ ਕਰ ਰਹੀਆਂ ਉਹਦੀ ਵਜ੍ਹਾ ਹੈ ਕਿ ਉਹਨਾਂ ਦੀ ਪਰਫਾਰਮੈਂਸ ਅਪਰੇਜ਼ਲ ਜਿਹੜੀ ਹੈਗੀ ਹੈ ਉਹ ਇੰਟਰਪ੍ਰਨਰਸ਼ਿਪ ਦੇ ਨਾਲ ਜੁੜੀ ਹੋਈ ਹੈ। ਉੱਥੇ ਉਹਨਾਂ ਇੰਸਟੀਟਿਊਸ਼ਨ ਨੇ ਕੋਰਸ ਉਹੀ ਸਿਲੈਕਟ ਕਰਨੇ ਆ ਜਿਹੜੇ ਕੋਰਸ ਪੇਇੰਗ ਹੈ, ਜਿਹਨਾਂ ਦੀ ਸਮਾਜ ਦੇ ਵਿੱਚ ਡਿਮਾਂਡ ਹੈ, ਜਿਹਨਾਂ ਨਾਲ ਉਹਨਾਂ ਨੂੰ ਪੈਸਾ ਆਉਂਦਾ ਹੈ। ਹੁਣ ਇੱਕ ਮੇਜਰ ਫਰਕ ਸਾਨੂੰ ਸਮਝਣਾ ਪਊਗਾ ਕਿ ਜਿਹੜੀਆਂ ਸਾਡੀਆਂ ਦੋ ਵੱਡੀਆਂ ਯੂਨੀਵਰਸਿਟੀਆਂ, ਜੇ ਮੈਂ ਬਾਏ ਨੇਮ ਗੱਲ ਕਰਾਂ, ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਚੰਡੀਗੜ੍ਹ ਯੂਨੀਵਰਸਿਟੀ, ਇਹ ਯੂਨੀਵਰਸਿਟੀਆਂ ਸਿਰਫ ਉਹੀ ਕੋਰਸ ਕੇਟਰ ਕਰ ਰਹੀਆਂ ਜਿਹਨਾਂ ਦੇ ਵਿੱਚੋਂ ਚੰਗਾ ਪੈਸਾ ਆ ਸਕਦਾ ਜਾਂ ਜਿਹਨਾਂ ਦੀ ਇੰਡਸਟਰੀ ਨੂੰ ਜਾਂ ਇੰਪਲਾਇਮੈਂਟ ਨੂੰ ਲੋੜ ਹੈ। ਇਹਨਾਂ ਯੂਨੀਵਰਸਿਟੀਆਂ ਦੀ ਜਿਹੜੀ ਸਾਡੀ ਲਿਟਰੇਚਰ ਨੂੰ, ਆਰਟ ਨੂੰ, ਕਲਚਰ ਨੂੰ, ਰਿਲੀਜਨ ਨੂੰ, ਥੀਓਲੋਜੀ ਨੂੰ ਕੰਟਰੀਬਿਊਸ਼ਨ ਹੋਣੀ ਹੈ, ਉਹਦੇ ਵਿੱਚੋਂ ਪੈਸੇ ਨਹੀਂ ਆਉਂਦੇ, ਇਹ ਯੂਨੀਵਰਸਿਟੀਆਂ ਉਹਨਾਂ ਨੂੰ ਹੱਥ ਨਹੀਂ ਪਾਉਂਦੀਆਂ। ਤੁਹਾਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇੱਕ ਵੀ ਕੋਰਸ ਉਸ ਕਿਸਮ ਦਾ ਨਹੀਂ ਮਿਲੂਗਾ ਤੁਹਾਨੂੰ ਲੱਗੇ ਕਿ ਇਹ ਥੀਓਲੋਜੀ ਦੇ ਪ੍ਰੋਫੈਸਰ ਹੈ ਜਾਂ ਬਹੁਤ ਵੱਡਾ ਕੰਮ ਕਰ ਰਹੇ ਹੈ, ਕਿਉਂਕਿ ਜਿਹੜੀ ਸਾਡੀ ਸੋਸ਼ਲ ਸਾਇੰਸ ਦੀ ਐਜੂਕੇਸ਼ਨ ਹੈ ਉਸ ਤੇ ਜਿਹੜੀ ਇਨਪੁੱਟ ਜ਼ਿਆਦਾ ਪੈਂਦੀ ਹੈ ਉਹਦੀ ਆਊਟਪੁੱਟ ਉਸ ਕਿਸਮ ਨਾਲ ਨਹੀਂ ਆਉਂਦੀ, ਉਹਦੀ ਸੋਸ਼ਲ ਰੈਲੇਵੈਂਸ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜਿਹੜੀ ਸੋਸ਼ਲ ਰਿਸਪੋਂਸੀਬਿਲਿਟੀ ਵਾਲਾ ਕੰਮ ਹੈ ਉਹ ਪਬਲਿਕ ਸੈਕਟਰ ਦੀ ਯੂਨੀਵਰਸਿਟੀਆਂ ਨੂੰ ਕਰਨਾ ਪੈਂਦਾ, ਮੇਨਟੇਨ ਕਰਨਾ ਪੈਂਦਾ। ਇਸ ਕਰਕੇ ਇਹਨਾਂ ਯੂਨੀਵਰਸਿਟੀਆਂ ਤੇ ਪ੍ਰੈਸ਼ਰ ਰਹਿੰਦਾ ਕਿ ਇਹ ਯੂਨੀਵਰਸਿਟੀਆਂ ਮਾਰਕੀਟ ਓਰੀਐਂਟਡ ਕੰਮ ਨਹੀਂ ਕਰ ਸਕਦੀਆਂ ਕਿ ਉਹ ਕੋਰਸ ਹੀ ਚਲਾਉਣ ਜਿਹਨਾਂ ਚੋਂ ਪ੍ਰੋਫਿਟ ਆਉਂਦਾ, ਜਿਹੜੇ ਕੋਰਸ ਪ੍ਰੋਫਿਟ ਵਾਲੇ ਨਹੀਂ ਉਹਨਾਂ ਨੂੰ ਬੰਦ ਕਰ ਦੇਣ। ਫਾਰ ਐਗਜ਼ਾਮਪਲ ਪੰਜਾਬੀ ਯੂਨੀਵਰਸਿਟੀ ਪਟਿਆਲਾ 4-5 ਹਜ਼ਾਰ ਦੇ ਕਰੀਬ ਇਹਨਾਂ ਨੇ ਪਬਲੀਕੇਸ਼ਨ ਕੀਤੀਆਂ, ਪੰਜਾਬੀ ਲੈਂਗੁਏਜ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ, ਸਿੱਖਿਜ਼ਮ ਦੇ ਵਿੱਚ ਕੰਮ ਕੀਤਾ, ਰਿਲੀਜਨ ਦੇ ਵਿੱਚ ਕੰਮ ਕੀਤਾ, ਇੱਥੇ ਡਿਫਰੈਂਟ ਰਿਲੀਜੀਅਸ ਸਟੱਡੀਜ਼ ਦੀਆਂ ਔਰ ਜਿਹੜੀਆਂ ਨੈਸ਼ਨਲ ਮੂਵਮੈਂਟ ਦੀਆਂ ਚੇਅਰਸ ਬਣੀਆਂ ਹੋਈਆਂ ਉਹਨਾਂ ਤੇ ਕਾਫੀ ਇਹ ਲੋਕ ਖਰਚ ਕਰਦੇ ਜਿਹਨਾਂ ਚੋਂ ਓਨੀ ਰਿਟਰਨ ਨਹੀਂ ਆਉਂਦੀ। ਦੂਸਰੇ ਪਾਸੇ ਜਿਹੜੀਆਂ ਸਾਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੋ ਡਾਊਟ ਫਾਈਨੈਂਸ਼ੀਅਲੀ ਬੈਟਰ ਪਰਫਾਰਮ ਕਰ ਰਹੀਆਂ, ਪਰ ਉਹ ਕੋਰਸ ਹੀ ਪਿੱਕ ਕਰਦੀਆਂ ਜਿਹੜੇ ਕੋਰਸ ਬਾਜ਼ਾਰ ਚ ਵਿਕਦੇ ਆ, ਜਿਹਦੇ ਨਾਲ ਉਹਨੂੰ ਲੱਗਦਾ ਕਿ ਉਸ ਕੋਰਸ ਦੀ ਮਾਰਕੀਟ ਡਾਊਨ ਹੋਈ ਹੈ ਉਹਨੂੰ ਬੰਦ ਕਰ ਦਿੰਦੇ ਨੇ। ਇਹ ਦੋਨਾਂ ਚ ਮੇਜਰ ਫਰਕ ਹੈ।
ਬਿਲਕੁਲ ਠੀਕ ਹੈ ਤੁਸੀਂ ਉਸ ਪੱਖ ਤੋਂ ਕਿਹਾ, ਬਟ ਜਿਹੜਾ ਮੇਰਾ ਇੱਕ ਚਿੰਤਾ ਦਾ ਵਿਸ਼ਾ ਉਹ ਆਪਾਂ ਥੋੜੇ ਜਿਹਾ ਅੱਗੇ ਜਾ ਕੇ ਹੋਰ ਉਹਨੂੰ ਡਿਸਕਸ ਕਰਾਂਗੇ। ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਆਰਥਿਕ ਪੱਖੋਂ ਠੀਕ ਹੈ, ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਲਵਲੀ ਯੂਨੀਵਰਸਿਟੀ ਹੈ ਜਾਂ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਹੈਗੀ ਆ, ਇਹਨਾਂ ਨੇ ਕੋਰਸਿਸ ਵਗੈਰਾ ਜੋ ਡਿਮਾਂਡ ਦੇ ਵਿੱਚ ਆ ਉਹ ਡਿਸਾਈਡ ਕਰ ਲਏ। ਬਟ ਮੇਰਾ ਜਿਹੜਾ ਚਿੰਤਾ ਦਾ ਭਾਵ ਇਹ ਸੀ ਕਿ ਅਗਰ ਸਾਡੀ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਆ ਆਰਥਿਕ ਪੱਖੋਂ ਜੂਝ ਰਹੀ ਹੈਗੀ ਆ, ਜਿਹਦੇ ਵਿੱਚ ਕਿਤੇ ਨਾ ਕਿਤੇ ਕਾਰਨ ਇਹ ਹੈਗਾ ਕਿ ਸਟੂਡੈਂਟ ਹੁਣ ਓਨਾ ਆ ਨਹੀਂ ਰਿਹਾ ਜਿੰਨਾ ਸਟੂਡੈਂਟ ਸਾਡੇ ਕੋਲ ਆਉਣਾ ਚਾਹੀਦਾ ਸੀ। ਜੇ ਪੰਜਾਬੀ ਯੂਨੀਵਰਸਿਟੀ ਦੀ ਇਹ ਸਥਿਤੀ ਆ ਤੇ ਜਿਹੜੇ ਹੋਰ ਕਾਲਜ ਪ੍ਰਾਈਵੇਟ ਸੈਕਟਰ ਦੇ ਵਿੱਚ ਚੱਲ ਰਹੇ ਆ ਜਾਂ ਪ੍ਰਾਈਵੇਟ ਹੋਰ ਜਿਹੜੀਆਂ ਉਹ ਜਿਹੀਆਂ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਚੱਲ ਰਹੀਆਂ, ਤੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਪੱਖੋਂ ਉਹ ਕਹਿ ਲਓ ਵੀ ਅੱਜ ਆਖਰੀ ਸਾਹਾਂ ਤੇ ਜੂਝ ਰਹੇ ਆ ਉਹੋ ਜਿਹੇ ਕਾਲਜ ਜਾਂ ਉਹੋ ਜਿਹੇ ਯੂਨੀਵਰਸਿਟੀਆਂ, ਤੇ ਕੁਛ ਤਾਂ ਬੰਦ ਹੋ ਗਿਆ ਤੇ ਕੁਛ ਹੋ ਸਕਦਾ ਹੋ ਜਾਣ, ਜਿਹਦੇ ਪਿੱਛੇ ਵੱਡਾ ਜਿਹੜਾ ਕਾਰਨ ਹੈ ਵੀ ਸਟੂਡੈਂਟ ਦਾ ਨਾ ਆਉਣਾ ਜਾਂ ਨਾ ਉੱਥੇ ਉਹਨਾਂ ਦੇ ਵਿੱਚ ਦਾਖਲੇ ਲੈਣੇ, ਕਿਉਂਕਿ ਸਟੂਡੈਂਟ ਜ਼ਿਆਦਾ ਅਬਰੋਡ ਮਾਈਗ੍ਰੇਟ ਹੋ ਰਿਹਾ। ਤੇ ਇਸ ਪੱਖੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦਾ ਕੀ ਫਿਊਚਰ ਹੋਊਗਾ, ਕਿ ਇਹ ਬੰਦ ਹੋ ਜਾਣਗੇ ਜਾਂ ਇਹਨਾਂ ਦੇ ਅੱਗੇ ਚੱਲਣ ਦੇ ਆਸਾਰ ਹੈਗੇ ਆ?
ਇਹਨਾਂ ਨੇ ਬੰਦ ਹੋਣਾ ਹੀ ਹੋਣਾ ਜੀ। ਇਹਦੇ ਪਿੱਛੇ ਜੇ ਆਪਾਂ ਥੋੜਾ ਜਿਹਾ ਫੋਰਕਾਸਟ ਕਰਨ ਦੀ ਕੋਸ਼ਿਸ਼ ਕਰੀਏ, ਤੁਸੀਂ ਦੇਖਿਆ ਹੋਊਗਾ ਕਿ ਹੌਲੀ ਹੌਲੀ ਜਿਹੜੇ ਸਾਡੇ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ, ਜਿਹੜੇ ਛੋਟੇ ਮਾਲ ਬਣੇ ਉਹਨਾਂ ਨੇ ਐਲੀਮੀਨੇਟ ਕਰਤਾ, ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਅੱਗੇ ਵੱਡੀਆਂ ਦੁਕਾਨਾਂ ਸੀ ਉਹਨਾਂ ਨੂੰ ਵੱਡੇ ਮਾਲ ਨੇ ਐਲੀਮੀਨੇਟ ਕਰਤਾ, ਜਿਹੜੇ ਹੁਣ ਸੋ ਕਾਲਡ ਲੋਕਲ ਮਾਲ ਸੀ ਉਹਨਾਂ ਨੂੰ ਜਿਹੜੀ ਆਨਲਾਈਨ ਸੇਲ ਹੈ ਉਹਨੇ ਮਤਲਬ ਐਲੀਮੀਨੇਟ ਕਰਨਾ ਸ਼ੁਰੂ ਕਰਤਾ। ਤੇ ਸੇਮ ਜਿਹੜਾ ਮਾਰਕੀਟਿੰਗ ਦਾ ਪੈਟਰਨ ਹੈ ਅੱਜ ਦੀ ਸੋਸਾਇਟੀ ਦਾ, ਇਹ ਐਜੂਕੇਸ਼ਨ ਤੇ ਵੀ ਲਾਗੂ ਹੋਊਗਾ। ਹੁਣ ਤੁਸੀਂ ਦੇਖ ਰਹੇ ਹੋ ਕਿ ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ, ਅੱਗੇ ਕੀ ਸੀ ਕਿ ਰੀਜਨਲ ਲੈਵਲ ਤੇ ਹਰ ਖੇਤਰ ਦੇ ਵਿੱਚ ਕਿਸੇ ਸੰਤ ਵੱਲੋਂ, ਕਿਸੇ ਸਮਾਜ ਸੇਵੀ ਸੰਸਥਾ ਵੱਲੋਂ, ਕਿਸੇ ਸੋਸਾਇਟੀ ਵੱਲੋਂ ਜਾਂ ਕਿਸੇ ਪੈਸੇ ਵਾਲੇ ਵਿਅਕਤੀਆਂ ਦੇ ਗਰੁੱਪ ਵੱਲੋਂ ਬਹੁਤ ਸਾਰੇ ਇੰਸਟੀਟਿਊਸ਼ਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਿੱਲਾਂ ਦੇ ਵਿੱਚ ਚਲਾਏ ਜਾਂਦੇ ਸੀ, ਤੇ ਉਹ ਸੇਵਾ ਭਾਵ ਨਾਲ ਥੋੜੀ ਬਹੁਤੀ ਉਹਨਾਂ ਦੇ ਵਿੱਚ ਉਹਨਾਂ ਦੀ ਪ੍ਰੋਫਿਟੇਬਿਲਿਟੀ ਵੀ ਹੁੰਦੀ ਸੀ, ਉਹ ਵਧੀਆ ਚੱਲ ਰਹੇ। ਤਾਂ ਹੌਲੀ ਹੌਲੀ ਕੀ ਹੋਇਆ ਕਿ ਦੋ ਫੈਕਟਰ ਹੈ ਜਿਨ੍ਹਾਂ ਨੇ ਉਹਨਾਂ ਨੂੰ ਐਲੀਮੀਨੇਟ ਕਰਨਾ ਸ਼ੁਰੂ ਕੀਤਾ। ਇੱਕ ਇਹ ਹੈ ਕਿ ਜਿਹੜੇ ਵੱਡੇ ਇੰਟਰਪ੍ਰਨਿਓਰ ਹੈ, ਜਿਹੜੇ ਕੈਪੀਟਲਿਸਟ ਹੈ, ਉਹਨਾਂ ਨੇ ਜਿਹੜਾ ਵੀ ਸਾਡਾ ਪੇਇੰਗ ਕਪੈਸਿਟੀ ਵਾਲਾ ਸਟੂਡੈਂਟ ਸੀ ਉਹਨਾਂ ਲਈ ਉਹਨਾਂ ਨੇ ਟੇਲਰ ਮੇਡ ਕੋਰਸ ਬਣਾ ਤੇ। ਉਹ ਜਿਹੜੇ ਟੇਲਰ ਮੇਡ ਕੋਰਸ, ਉਹਦੇ ਵਿੱਚ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਉਹਦੇ ਵਿੱਚ ਉਹਨਾਂ ਨੇ ਜਿਹੜੇ ਸਟੂਡੈਂਟ ਛੋਟੇ ਇੰਸਟੀਟਿਊਸ਼ਨ ਦੇ ਵਿੱਚ ਜਾਣ ਵਾਲੇ ਸੀ ਉਹਨਾਂ ਨੂੰ ਅਟਰੈਕਟ ਕਰ ਲਿਆ, ਉਹ ਉੱਥੇ ਚਲੇ ਗਏ। ਨੰਬਰ 2 ਤੇ ਜਿਹੜੇ ਸਟੂਡੈਂਟ ਸੋਸ਼ਲ ਸਾਇੰਸ ਦੇ ਇਹਨਾਂ ਛੋਟੇ ਕਾਲਜਾਂ 'ਚ ਪੜ੍ਹਦੇ ਸੀ ਉਹਨਾਂ ਨੂੰ ਸਾਡੀ ਸਟੇਟ ਦੇ ਵਿੱਚ ਇੰਪਲਾਇਮੈਂਟ ਕ੍ਰੰਚ ਆ ਗਿਆ, ਉਹਨਾਂ ਨੂੰ ਪਤਾ ਲੱਗਿਆ ਕਿ ਸਾਨੂੰ BA ਕਰਕੇ, BCOM ਕਰਕੇ ਜਾਂ MA ਕਰਕੇ ਇੱਥੇ ਇੰਪਲਾਇਮੈਂਟ ਨਹੀਂ ਮਿਲਣੀ। ਉਹਨਾਂ ਨੇ ਬਿਹਤਰ ਇਹੀ ਸਮਝਿਆ ਕਿ 10-15 ਸਾਲ ਇੱਥੇ ਲਾਉਣ ਦੀ ਬਜਾਏ ਅਸੀਂ ਇੱਥੋਂ ਉੱਥੇ ਮੂਵ ਹੋ ਜਾਈਏ ਜਿਨ੍ਹਾਂ ਕੰਟਰੀਜ਼ ਦੇ ਵਿੱਚ ਹਲੇ ਅਨਇੰਪਲਾਇਮੈਂਟ ਰੇਟ ਘੱਟ ਹੈ।
ਜੀ,
ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਸਟੂਡੈਂਟ ਇੱਥੋਂ ਮੂਵ ਕਰ ਰਹੇ ਆ ਬਾਹਰ, ਉਹ ਮੂਵ ਕਰਨ ਦੇ ਨਾਲ ਉਹ ਸਟੂਡੈਂਟ ਜਿਹੜੇ ਹੈ ਉਹ ਗਲਤ ਡਿਸੀਜਨ ਨਹੀਂ ਲੈ ਰਹੇ, ਉਹਨਾਂ ਨੂੰ ਲੱਗਦਾ ਕਿ ਸਾਡੀ ਲਾਈਵਲੀਹੁੱਡ ਉੱਥੇ ਸੇਫ ਹੈ, ਇੱਥੇ ਪਾਪੂਲੇਸ਼ਨ ਦਾ ਪ੍ਰੈਸ਼ਰ ਜ਼ਿਆਦਾ ਹੈ, ਉਹਨਾਂ ਨੂੰ ਇਸ ਕਿਸਮ ਦੀ ਸਕਿਲਡ ਲੇਬਰ ਦੀ ਰਿਕੁਆਇਰਮੈਂਟ ਹੈ, ਉਹ ਮੂਵ ਕਰ ਰਹੇ ਆ। ਇਹਦੇ ਨਾਲ ਡਾਇਰੈਕਟਲੀ, ਅਨਡਾਇਰੈਕਟਲੀ, ਇਨਡਾਇਰੈਕਟਲੀ ਜਿਹੜੇ ਸਾਡੇ ਇੰਸਟੀਟਿਊਸ਼ਨ ਹੈ ਉਹਨਾਂ ਤੇ ਸਿੱਧਾ ਅਸਰ ਪੈ ਰਿਹਾ, ਤੇ ਉਹ ਥੱਲਿਓਂ ਐਲੀਮੀਨੇਟ ਹੋਣੇ ਸ਼ੁਰੂ ਹੋ ਗਏ। ਕਿਉਂਕਿ ਜਿਹੜੀ ਕਮਰਸ਼ਲਾਈਜੇਸ਼ਨ ਹੁੰਦੀ ਹੈ ਉਹ ਹੌਲੀ ਹੌਲੀ ਜਿਹੜੀ ਚੀਜ਼ ਕਮਰਸ਼ੀਅਲੀ ਵਾਇਬਲ ਨੇ ਉਹਨੂੰ ਪਾਸੇ ਕਰਦੀ ਜਾਂਦੀ ਹੈ। ਤੁਹਾਡੇ ਯਾਦ ਹੋਣਾ ਕਿ 20-25 ਸਾਲ ਪਹਿਲਾਂ ਮਾਲਵੇ ਦੇ ਖਿੱਤੇ ਦੇ ਵਿੱਚ ਕਮਾਦ ਬੀਜਿਆ ਜਾਂਦਾ ਸੀ, ਅੱਜ ਉਹ ਐਲੀਮੀਨੇਟ ਹੋ ਗਿਆ। 15 ਸਾਲ ਪਹਿਲਾਂ ਤੱਕ ਨਰਮਾ ਬੀਜਿਆ ਜਾਂਦਾ ਸੀ, ਅੱਜ ਉਹਨੂੰ ਝੋਨੇ ਨੇ ਐਲੀਮੀਨੇਟ ਕਰਤਾ। ਇਸੇ ਤਰੀਕੇ ਨਾਲ ਜਿਹੜੇ ਸਾਡੇ ਛੋਟੇ ਕਾਲਜ ਹੈ ਉਹ ਆਲਮੋਸਟ ਮਤਲਬ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ, ਮੈਂ ਇਹ ਕਹਿਣਾ ਕਿ 10-15 ਕਾਲਜ ਇਹੋ ਜਿਹੇ ਹੈ ਜਿਹੜੇ ਆਖਰੀ ਸਾਹ ਲੈ ਰਹੇ ਹੈ, ਜਿਨ੍ਹਾਂ ਨੂੰ ਕੋਲੋਂ ਪੈਸੇ ਪਾ ਕੇ ਚਲਾਇਆ ਜਾ ਰਿਹਾ ਹੈ, ਉਹ ਅੱਜ ਨਾ ਤਾਂ ਫਾਈਨੈਂਸ਼ੀਅਲੀ ਵਾਇਬਲ ਹੈ, ਨਾ ਉਹ ਇੰਪਲਾਇਮੈਂਟ ਦੇ ਸਕਦੇ ਹੈ, ਨਾ ਉੱਥੇ ਵਿਦਿਆਰਥੀ ਆ ਰਹੇ ਹੈ, ਤੇ ਨਾ ਹੀ ਨੇੜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਲੱਗਦਾ। ਇੱਕ ਤਾਂ ਇਹ ਹੁੰਦਾ ਕਿ ਇਹ ਇੱਕ ਫੇਜ਼ ਆਇਆ, ਇਸ ਤੋਂ ਬਾਅਦ ਉਹ ਗਰੋ ਅਪ ਹੋ ਜਾਣਗੇ, ਕਿਉਂਕਿ ਗਰੋ ਉਹ ਤਾਂ ਕਰਨਗੇ ਜੇ ਉਹਨਾਂ ਦਾ ਪ੍ਰੋਡਕਟ ਹੈ ਜਿਹੜਾ ਉਹਦੀ ਮਾਰਕੀਟ ਦੇ ਵਿੱਚ ਯੂਟਿਲਿਟੀ ਹੋਊਗੀ। ਹੁਣ ਤੁਸੀਂ ਦੇਖੋ ਜਿਹੜੀ ਮਾਰਕੀਟ ਦੇ ਵਿੱਚ ਥੋੜੀ ਬਹੁਤੀ ਡਿਮਾਂਡ ਆਉਂਦੀ ਹੈ ਉਹ ਆਉਂਦੀ ਹੈ ਬੈਂਕਿੰਗ ਸੈਕਟਰ ਦੇ ਵਿੱਚ, ਉਹ ਸਾਡੇ ਆਉਂਦੀ ਹੈ ਇੰਸ਼ੋਰੈਂਸ ਸੈਕਟਰ ਦੇ ਵਿੱਚ ਆ ਜਾਂਦੀ ਹੈ, ਜਾਂ ਛੋਟੇ ਛੋਟੇ ਟੈਕਨੋਕ੍ਰੇਟ ਜਿਹੜੇ ਬੰਦੇ ਉਹ ਆ ਗਏ। ਸਾਡੀਆਂ ITIਆਂ ਆਲਮੋਸਟ ਐਲੀਮੀਨੇਟ ਹੋਣ ਦੇ ਕਿਨਾਰੇ ਆ ਗਈਆਂ, ਸਾਡੇ ਜਿਹੜੇ ਸਰਕਾਰੀ ਕਾਲਜ ਹੈ ਉਹਨਾਂ ਦੇ ਵਿੱਚ ਜਿਹੜੀ ਫ੍ਰੀ ਐਜੂਕੇਸ਼ਨ SC BC ਵਾਲੇ ਬੱਚੇ ਆਉਂਦੇ ਸੀ ਉਹਨਾਂ ਨੂੰ ਥੋੜੀ ਜਿਹੀ ਉਹਨਾਂ ਨੇ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨੇ ਉਹਦੀ ਪੇਮੈਂਟ ਨਹੀਂ ਕੀਤੀ। ਉਹ ਕਾਲਜ ਵੀ ਇਸ ਕਰਕੇ ਐਲੀਮੀਨੇਟ ਹੋਣ ਦੀ ਕਗਾਰ ਤੇ ਪਹੁੰਚੇ ਹੈ। ਸਰਕਾਰ ਨੇ ਸਰਕਾਰੀ ਕਾਲਜਾਂ ਦੇ ਵਿੱਚ ਪੋਸਟਾਂ ਨਵੀਆਂ ਭਰੀਆਂ ਨੀ, ਉਹ ਕਹਿੰਦੇ ਜੀ ਸਾਡੇ ਕੋਲ ਬਜਟ ਦੀ ਕਰੰਚ ਆਇਆ ਪਿਆ। ਪ੍ਰਾਈਵੇਟ ਕਾਲਜ ਹੈ ਜਿਹਨੇ ਸਾਰਾ ਕੁਛ ਹੀ ਬੱਚਿਆਂ ਦੀ ਫੀਸ ਤੇ ਹੀ ਦਾਰੋਮਦਾਰ ਰੱਖਣਾ, ਉਹਦੇ ਬਾਰੇ ਤੁਸੀਂ ਸਾਰਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਹਰ ਜ਼ਿਲ੍ਹੇ ਦੇ ਵਿੱਚ ਨਿੱਜੀ ਤੌਰ ਤੇ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ, 10 ਤੋਂ 15 ਕਾਲਜ ਐਸੇ ਹੈ ਜਿਹੜੇ ਵਿਕਾਊ ਹੈ, ਜਿਹਨਾਂ ਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ।
ਜੀ ਜੀ ਸੋ ਠੀਕ ਹੈ ਜਿਸ ਤੁਸੀਂ ਪੱਖ ਤੋਂ ਕਿਹਾ, ਪਰ ਮੈਨੂੰ ਨਿੱਜੀ ਤੌਰ ਤੇ ਇਹਦੇ ਨਾਲ ਇਹ ਲੱਗਦਾ ਕਿ ਇੱਕ ਤਾਂ ਸਾਡਾ ਜਿਹੜਾ ਸਟੂਡੈਂਟ ਇੰਨਾ ਮਾਸ ਲੈਵਲ ਤੇ ਅਬਰੋਡ ਮੂਵ ਹੋ ਰਿਹਾ, ਇਹ ਮੇਰਾ ਨਿੱਜੀ ਮੰਨਣਾ ਕਿ ਇੱਕ ਤਾਂ ਕਾਰਨ ਇਹ ਹੈ ਵੀ ਬੱਚੇ ਨੂੰ ਇੱਥੇ ਆਪਣੀ ਇਨਸਿਕਿਉਰਿਟੀ ਫੀਲ ਹੋ ਰਹੀ ਹੈ, ਉਹਨੂੰ ਇਹ ਲੱਗਦਾ ਹੈ ਕਿ ਇੱਥੇ ਪੜ੍ਹ ਕੇ ਵੀ ਮੈਂ ਮਤਲਬ ਇੱਥੇ ਮੈਂ ਕੋਈ ਚੰਗੀ ਜੋਬ ਨਹੀਂ ਲੈ ਸਕਦਾ ਜਿਹਦੇ ਨਾਲ ਮੈਂ ਆਪਣਾ ਕੋਈ ਪ੍ਰੋਪਰ ਗੁਜ਼ਾਰਾ ਕਰ ਸਕਾਂ। ਦੂਜਾ ਨੋ ਡਾਊਟ ਜਿਹੜੀਆਂ ਦੂਜੀਆਂ ਹੀ ਯੂਨੀਵਰਸਿਟੀਜ਼ ਹੈਗੀਆਂ ਇਹਨਾਂ ਨੇ ਵੀ ਜਿਹੜੀਆਂ ਮਤਲਬ ਬੜੀਆਂ ਆਪਣੀਆਂ ਉਹ ਚਹਿਲ ਪਹਿਲ ਦਿਖਾ ਕੇ ਕਰਕੇ ਅਟ੍ਰੈਕਸ਼ਨ ਦਿਖਾ ਕੇ ਕੁਛ ਇੱਕ ਦੋ ਯੂਨੀਵਰਸਿਟੀਆਂ ਨੇ ਸਟੂਡੈਂਟਸ ਨੂੰ ਅਟ੍ਰੈਕਟ ਕੀਤਾ, ਬਟ ਉਹਦੇ ਵਿੱਚ ਵੀ ਜ਼ਿਆਦਾ ਅਗਰ ਸਟੂਡੈਂਟ ਅਸੀਂ ਦੇਖੀਏ ਤਾਂ ਉਹ ਦੂਜੀਆਂ ਸਟੇਟਸ ਦਾ ਹੈਗਾ। ਮਤਲਬ ਆਪਾਂ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦਾ, ਮੈਨੂੰ ਨਿੱਜੀ ਤੌਰ ਤੇ ਲੱਗਦਾ ਸਾਡਾ ਜਿਹੜਾ ਜਨਰਲ ਸਟੂਡੈਂਟ ਹੈਗਾ ਜਾਂ ਜਿਹੜਾ ਥੋੜਾ ਬਹੁਤ ਪੇਇੰਗ ਕਪੈਸਿਟੀ ਵਾਲਾ ਹੈਗਾ ਉਹ ਹੁਣ ਇੱਥੇ ਦਾਖਲੇ ਨਹੀਂ ਲੈ ਰਿਹਾ ਤੇ ਉਹਦੀ ਕੋਸ਼ਿਸ਼ ਹੈਗੀ ਹੈ ਕਿ ਮੈਂ ਬਾਹਰ ਜਾਵਾਂ। ਸੋ ਇੱਕ ਤਾਂ ਪੱਖ ਨਿੱਜੀ ਤੌਰ ਤੇ ਵੀ ਇੱਕ ਸਾਡਾ ਯੂਥ ਬਾਹਰ ਜਾ ਰਿਹਾ ਜਿਹੜਾ ਕਿ ਇੱਕ ਪਲਿਆ ਪਲਾਇਆ ਹੈਗਾ 18-20 ਸਾਲ ਦਾ 22 ਸਾਲ ਦਾ ਹੈਗਾ, ਜਿਹਦੇ ਤੇ ਇੱਕ ਸਟੇਟ ਇੱਕ ਕੰਟਰੀ ਨੇ ਦੀ ਜਿਹੜੀ ਡਿਵੈਲਪਮੈਂਟ ਹੈਗੀ ਉਹ ਡਿਪੈਂਡ ਕਰਦੀ ਆ, ਤੇ ਉਹਦੇ ਨਾਲ ਨਾਲ ਸਾਡਾ ਸਾਲ ਇੱਕ ਸਾਲ ਦਾ 1000 ਕਰੋੜ ਰੁਪਇਆ ਉਧਰ ਜਾ ਰਿਹਾ ਹੈਗਾ। ਸੋ ਮੈਨੂੰ ਲੱਗਦਾ ਕਿ ਇੱਥੇ ਇਸ ਵੇਲੇ ਜਿਹੜੇ ਇੱਕ ਪ੍ਰਾਈਵੇਟ ਸੈਕਟਰ ਦੇ ਜਿਹੜੇ ਕਾਲਜ ਹੈਗੇ ਆ ਉਹ ਤਾਂ ਮਤਲਬ ਡੁੱਬਣ ਕਿਨਾਰੇ ਹੈਗੇ ਆ ਜਾਂ ਮਰਨ ਦੇ ਕਿਨਾਰੇ ਤੇ ਹੈਗੇ ਆ, ਆਖਰੀ ਸਾਹਾਂ ਤੇ ਜਿਹੜੇ ਚੱਲ ਰਹੇ ਆ। ਉਹਦੇ ਨਾਲ ਨਾਲ ਸਾਡਾ ਜਿਹੜਾ ਜਨਰਲ ਸਟੂਡੈਂਟ ਹੈਗਾ ਉਹ ਵੀ ਮੂਵ ਹੋ ਰਿਹਾ ਤੇ ਉਹਦੇ ਨਾਲ ਨਾਲ ਜਿਹੜਾ ਪੈਸਾ ਵੀ ਸਾਡਾ ਜਿਹੜੇ ਸਾਡੀ ਸਟੇਟ ਦਾ ਦੂਜੇ ਕੰਟਰੀਜ ਦੇ ਵਿੱਚ ਜਾ ਰਿਹਾ। ਸੋ ਮੈਨੂੰ ਇਸ ਪਾਰਟ ਤੇ ਇੱਕ ਚਿੰਤਾ ਰਹਿੰਦੀ ਹੈ ਕਿ ਸਾਡਾ ਇੱਕ ਜਿਹੜਾ ਜਨਰੇਸ਼ਨ ਗੈਪ ਹੋ ਸਕਦਾ ਇਹ ਬਣ ਜੇ, ਕਿਉਂਕਿ ਜਿਹੜਾ ਬੱਚਾ ਚਲੇ ਜਾਂਦਾ ਉਦੋਂ ਮਗਰੋਂ ਉਹਦੇ ਪੇਰੈਂਟਸ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਚਲੇ ਜਾਈਏ। ਸੋ ਇਸ ਪੱਖ ਤੇ ਤੁਹਾਡਾ ਕੀ ਮੰਨਣਾ ਹੈਗਾ ਕਿ ਇਹ ਵਾਕਈ ਮੈਂ ਗੱਲ ਸਹੀ ਕਹਿ ਰਿਹਾ ਕਿ ਦੂਜਾ ਮਤਲਬ ਜਿਹੜਾ ਹੈਗਾ ਵੀ ਨਹੀਂ ਬੱਚੇ ਜਿਹੜੇ ਜਨਰਲ ਦੇ ਆ ਰਹੇ ਹੈਗੇ ਜਾਂ ਦੂਜੀਆਂ ਵੱਡੀਆਂ ਯੂਨੀਵਰਸਿਟੀਆਂ ਨੂੰ ਖਾ ਰਹੀ ਨੇ?
ਨਹੀਂ, ਇਹ ਤੁਹਾਡਾ ਗੱਲ ਬਿਲਕੁਲ ਦਰੁਸਤ ਹੈ। ਦੇਖੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਹੁਣ ਆਲਮੋਸਟ ਫੋਰਨ ਕੰਟਰੀਜ਼ ਦੇ ਵਿੱਚ ਜਿੱਥੇ ਸਾਡਾ ਸਟੂਡੈਂਟ ਜਾ ਰਿਹਾ ਉੱਥੇ ਵੀ ਸੈਚੂਰੇਸ਼ਨ ਪੁਆਇੰਟ ਤੇ ਪਹੁੰਚ ਗਏ ਆ। ਉੱਥੇ ਵੀ ਇੰਪਲਾਇਮੈਂਟ ਐਡੀ ਈਜ਼ੀ ਨਹੀਂ ਹੈ, ਉੱਥੇ ਬਹੁਤ ਕੰਪੀਟੀਸ਼ਨ ਹੋ ਰਿਹਾ ਹੈ। ਕੈਨੇਡਾ ਵਗੈਰਾ ਦੇ ਵਿੱਚ ਨਿੱਜੀ ਤੌਰ ਤੇ ਆਪਾਂ ਜਾਣਦੇ ਹਾਂ, ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਕਿ ਉੱਥੇ ਵੀ ਇੰਪਲਾਇਮੈਂਟ ਹੁਣ ਓਡੀ ਈਜ਼ੀ ਨਹੀਂ ਰਹੀ। ਹਾਂ, ਇੱਥੇ ਇੱਕ ਕੰਮ ਹੋ ਸਕਦਾ ਸੀ ਜਿਹੜੀ ਦੇ ਵਿੱਚ ਅਸੀਂ ਕਿਤੇ ਚੁੱਕ ਕਰ ਗਏ, ਜਿਹੜੀ ਦੇ ਵਿੱਚ ਅਸੀਂ ਕਿਤੇ ਵੇਲਾ ਸੰਭਾਲ ਨਹੀਂ ਸਕੇ ਜਾਂ ਹੁਣ ਵੀ ਸੰਭਾਲ ਸਕਦੇ ਹਾਂ। ਫਾਰ ਐਗਜ਼ਾਮਪਲ, ਸਾਡਾ ਵਿਦਿਆਰਥੀ ਕੈਨੇਡਾ ਜਾ ਕੇ ਜਾਂ ਅਮੈਰੀਕਾ ਜਾ ਕੇ ਜਾਂ ਡਿਵੈਲਪ ਕੰਟਰੀ ਦੇ ਵਿੱਚ ਜਾ ਕੇ ਕੀ ਕਰਦਾ? ਉੱਥੇ ਉਹ ਫਾਰਮਿੰਗ ਦੇ ਵਿੱਚ ਕੰਮ ਕਰਦਾ ਜਾਂ ਉਹ ਉੱਥੇ ਹੋਟਲ ਇੰਡਸਟਰੀ ਚ ਕੰਮ ਕਰਦਾ ਜਾਂ ਉੱਥੇ ਆਪਾਂ ਇਹ ਕਹੀਏ ਕਿ ਉਹ ਟਰਾਂਸਪੋਰਟ ਦੇ ਵਿੱਚ ਕੰਮ ਕਰਦਾ। ਉਹਦੇ ਲਈ ਅਸੀਂ ਉੱਥੇ ਉਸ ਬੰਦੇ ਨੂੰ ਉਸ ਲਈ ਐਲੀਜੀਬਲ ਬਣਾਉਣ ਵਾਸਤੇ ਇੱਥੋਂ 20-25 ਲੱਖ ਰੁਪਇਆ ਉਸ ਤੇ ਖਰਚਦੇ ਹਾਂ। ਅਸੀਂ ਹਲੇ ਤੱਕ ਇਸ ਕਿਸਮ ਦੀ ਕੁਆਲਿਟੀ ਐਜੂਕੇਸ਼ਨ ਦਾ ਪੰਜਾਬ ਚ ਸੈਂਟਰ ਨਹੀਂ ਪੈਦਾ ਕਰ ਸਕੇ ਕਿ ਸਾਡਾ ਜੇ ਬੱਚੇ ਨੇ ਫਰਜ਼ ਕਰ ਲਓ ਇੱਥੇ ਜਾ ਕੇ ਟਰੱਕ ਹੀ ਚਲਾਉਣਾ ਉੱਥੇ, ਤਾਂ ਸਾਡੇ ਅਜੇ ਤੱਕ ਪੰਜਾਬ ਦੇ ਵਿੱਚ ਇਸ ਕਿਸਮ ਦਾ ਇੱਕ ਵੀ ਟਰੱਕਿੰਗ ਇੰਸਟੀਚਿਊਟ ਹੈ ਨਹੀਂ ਜਿਹੜਾ ਕੈਨੇਡਾ ਆਸਟ੍ਰੇਲੀਆ ਅਮੈਰੀਕਾ ਦੀ ਕੁਆਲਿਟੀ ਟਰੱਕਿੰਗ ਦਾ ਇੱਥੇ ਸਾਰਾ ਉਸ ਬੰਦੇ ਨੂੰ ਐਕਸਪੀਰੀਅੰਸ ਪ੍ਰੋਵਾਈਡ ਕਰੇ, ਉਹਦੀ ਲੌਜਿਸਟਿਕ ਦਾ, ਉਸਦੀ ਡਰਾਈਵਿੰਗ ਦਾ। ਜਦੋਂ ਬੰਦਾ ਉੱਥੇ ਜਾਵੇ ਤਾਂ ਉਸਨੂੰ ਛੋਟਾ ਟੈਸਟ ਇਮੀਡੀਏਟ ਪਾਸ ਕਰਕੇ ਉਹ ਉਸ ਲਈ ਐਲੀਜੀਬਲ ਹੋਵੇ ਤਾਂ ਕਿ ਉਸਨੂੰ 28 ਲੱਖ ਰੁਪਇਆ 30 ਲੱਖ ਰੁਪਇਆ ਜਿਹੜਾ ਇੱਥੋਂ ਪੰਜਾਬ ਚੋਂ ਇੱਥੋਂ ਦੀ ਕਰੰਸੀ ਮੂਵ ਹੋ ਰਹੀ ਹੈ ਉਸਨੂੰ ਰੋਕਿਆ ਜਾ ਸਕੇ, ਇੱਥੋਂ ਸਕਿੱਲਡ ਬੰਦਾ ਜਾਵੇ। ਉਹਦੇ ਨਾਲ ਕਮ ਸੇ ਕਮ ਸਾਡੇ ਇੱਥੇ ਇੰਪਲਾਇਮੈਂਟ ਜਨਰੇਟ ਹੋਊਗੀ, ਸਾਡੇ ਇੰਸਟੀਟਿਊਸ਼ਨ ਜਿਹੜੇ ਹੈਗੇ ਉਹ ਸਟਰੈਂਥਨ ਹੋਣਗੇ। ਇਹ ਕੰਮ ਕਰਨ ਚ ਅਸੀਂ ਚੁੱਕ ਗਏ, ਇਹ ਕੰਮ ਅਜੇ ਵੀ ਕਿਸੇ ਨੇ ਨਹੀਂ ਕੀਤਾ। ਕਈ ਵਾਰੀ ਕਹਿੰਦੇ ਆ ਕਿ ਜੇ ਉੱਥੇ ਅਕਾਊਂਟੈਂਟ ਦੀ ਲੋੜ ਹੈ ਤਾਂ ਇੱਥੋਂ ਉਹ ਬੰਦਾ ਸਪੈਸੀਫਿਕਲੀ ਚਾਈਨਾ ਵਾਲੇ ਕਿਉਂ ਕਾਮਯਾਬ ਹੈ ਜੀ? ਚਾਈਨਾ ਨੇ ਆਪਣੀ ਲੇਬਰ, ਸਕਿੱਲਡ ਲੇਬਰ ਜਾਂ ਐਜੂਕੇਸ਼ਨ ਲੇਬਰ ਨਹੀਂ ਭੇਜੀ, ਉਹਨਾਂ ਨੇ ਜਾ ਕੇ ਸਟੱਡੀ ਕੀਤਾ ਕਿ ਉਸ ਵਿਸ਼ੇਸ਼ ਮਾਰਕੀਟ ਦੀ ਰਿਕੁਆਇਰਮੈਂਟ ਕੀ ਹੈ, ਉਸ ਰਿਕੁਆਇਰਮੈਂਟ ਮੁਤਾਬਕ ਉਹਨੇ ਟੇਲਰ ਮੇਡ ਉਹਨਾਂ ਨੂੰ ਉਹਨਾਂ ਦੀ ਕੰਜ਼ਮਪਸ਼ਨ ਵਾਲਾ ਮਟੀਰੀਅਲ ਪ੍ਰੋਡਿਊਸ ਕਰਕੇ ਦਿੱਤਾ। ਉਹਨਾਂ ਨੇ ਮਟੀਰੀਅਲ ਪ੍ਰੋਡਿਊਸ ਕਰਕੇ ਭੇਜਿਆ, ਸਾਡੇ ਕੋਲ ਮੈਨ ਪਾਵਰ ਹਿਊਮਨ ਰਿਸੋਰਸ ਹੈ, ਤਾਂ ਅਸੀਂ ਕੀ ਕਰ ਰਹੇ ਹਾਂ, ਅਸੀਂ ਰਾ ਮਟੀਰੀਅਲ ਲਈ ਉਹਨੂੰ ਲੈਂਗੁਏਜ ਪ੍ਰੋਫੀਸ਼ੀਐਂਸੀ ਸਿਖਾ ਕੇ ਉਹਨੂੰ ਜਵਾਨ ਕਰਕੇ ਗ੍ਰੈਜੂਏਟ ਕਰਵਾ ਕੇ ਬਾਹਰ ਭੇਜ ਰਹੇ ਹਾਂ, ਅਸੀਂ ਉਹਨੂੰ ਜਿਹੜੀ ਸਕਿੱਲ ਉਸਦੀ ਇੱਥੋਂ ਪੈਸਾ ਨਾਲ ਲੈ ਕੇ ਜਾ ਰਹੀ ਹੈ, ਕਮ ਸੇ ਕਮ ਉਹਨੂੰ ਤਾਂ ਰੋਕ ਸਕਦੇ ਸੀ। ਅਸੀਂ ਪ੍ਰੋਫੈਸ਼ਨਲੀ ਹਰ ਕੰਟਰੀ ਦੇ ਹਿਸਾਬ ਨਾਲ ਉਹਨੂੰ ਟੇਲਰ ਮੇਡ ਕੁਆਲੀਫਿਕੇਸ਼ਨ ਲਈ ਇੰਸਟੀਟਿਊਸ਼ਨ ਅਜੇ ਵੀ ਪੰਜਾਬ 'ਚ ਨਹੀਂ ਬਣਾ ਸਕੇ। ਸਪੈਸੀਫਿਕਲੀ ਉੱਥੇ ਸਾਡੀਆਂ ਇੰਸਟੀਟਿਊਸ਼ਨ ਸਟੱਡੀ ਕਰਦੀਆਂ ਕਿ ਫਾਰ ਐਗਜ਼ਾਮਪਲ ਆਸਟ੍ਰੇਲੀਆ ਦੇ ਵਿੱਚ 5,000 ਡਰਾਈਵਰ ਦੀ ਲੋੜ ਹੈ, ਕੈਨੇਡਾ ਦੇ ਵਿੱਚ 4,000 ਡਰਾਈਵਰ ਦੀ ਲੋੜ ਹੈ। ਇੱਥੇ ਸਾਡੇ ਕੋਲ ਕੁਆਲਿਟੀ ਇੰਸਟੀਚਿਊਟ ਹੁੰਦੇ, ਨਾਲੇ ਤਾਂ ਬੱਚਿਆਂ ਨਾਲ ਚੀਟਿੰਗ ਨਾ ਹੁੰਦੀ, ਨਾਲੇ ਉਹਨਾਂ ਦਾ ਪੈਸਾ ਬਾਹਰ ਨਾ ਜਾਂਦਾ, ਉਹ ਸੇਫਲੀ ਉੱਥੇ ਜਾ ਕੇ ਐਡਜਸਟ ਵੀ ਹੋ ਜਾਂਦੇ। ਇੱਕ ਤਾਂ ਇਹ ਹੋ ਸਕਦਾ ਸੀ। ਦੂਸਰੇ ਨੰਬਰ ਤੇ ਸਾਡੇ ਕਮੀ ਕਿੱਥੇ ਰਹੀ ਕਿ ਸਾਡੇ ਐਗਰੀਕਲਚਰ ਨੂੰ ਅਸੀਂ ਅਪਗ੍ਰੇਡ ਨਹੀਂ ਕਰ ਸਕੇ। ਸਾਡੀ ਖੇਤੀ ਹੈ ਜਿਹੜੀ, ਜੋ ਅੱਜ ਤੋਂ 25-30 ਸਾਲ ਪਹਿਲਾਂ ਜਿਸ ਫਾਰਮ ਦੇ ਵਿੱਚ ਹੁੰਦੀ ਸੀ, ਅਸੀਂ ਉੱਥੇ ਹੀ ਖੜੇ ਹਾਂ। ਜਿਹੜਾ ਇੱਥੇ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਮੈਕਨਿਜ਼ਮ ਆਉਣਾ ਚਾਹੀਦਾ ਸੀ, ਜਿਹੜੀ ਸਾਡੀ ਕ੍ਰੌਪ ਦੀ, ਸਾਡੀ ਜਿਹੜੀ ਮੰਡੀ 'ਚ ਸਿੱਟਣ ਵਾਲਾ ਸਾਡਾ ਮੁਹਾਵਰਾ ਹੈ, ਉਹਦੀ ਬਜਾਏ ਅਸੀਂ ਖੇਤ ਦੇ ਵਿੱਚੋਂ ਪੈਕ ਕਰਕੇ ਮਟੀਰੀਅਲ ਸਿੱਧਾ ਮਾਰਕੀਟ ਦੇ ਵਿੱਚ ਨਹੀਂ ਲਿਜਾ ਸਕੇ, ਅਸੀਂ ਲੰਮੇ ਸਮੇਂ ਦੇ ਵਿੱਚ ਆੜ੍ਹਤੀਆਂ ਨੂੰ ਇਲੀਮੀਨੇਟ ਨਹੀਂ ਕਰ ਸਕੇ, ਅਸੀਂ ਡਿਪੈਂਡੈਂਸ ਹੈ ਜਿਹੜੀ ਦੂਜਿਆਂ ਤੇ ਖੇਤੀ ਦੀ ਨਹੀਂ ਇਲੀਮੀਨੇਟ ਕਰ ਸਕੇ। 6 ਮਹੀਨੇ ਲਾ ਕੇ ਸਾਡਾ ਜਿਹੜਾ ਕਿਸਾਨ ਹੈ, ਅੱਜ ਵੀ ਜੇ ਮੈਂ ਗੱਲ ਕਰਾਂ, ਉਹ ਟਮਾਟਰ ਪੈਦਾ ਕਰਦਾ ਤੇ 5 ਰੁਪਏ ਕਿਲੋ ਵੇਚਦਾ, ਰੇਹੜੀ ਵਾਲਾ ਭਈਆ ਉਹ 5 ਰੁਪਏ ਵਾਲੇ ਟਮਾਟਰ ਉੱਥੋਂ ਲੈ ਕੇ 20 ਰੁਪਏ ਕਿਲੋ ਇੱਕ ਦਿਨ ਦੇ ਵਿੱਚ ਵੇਚ ਕੇ ਜਿਹੜਾ 6 ਮਹੀਨੇ ਵਾਲੇ ਕਿਸਾਨ ਨਾਲੋਂ 3 ਗੁਣਾ ਜ਼ਿਆਦਾ ਉਹ ਪ੍ਰੋਫਿਟ ਕਮਾ ਲੈਂਦਾ ਹੈ। ਇਹਦੇ ਨਾਲ ਦੂਸਰੀ ਅਸੀਂ ਕਮੀ ਸਾਡੇ 'ਚ ਕਿੱਥੇ ਰਹੀ ਕਿ ਅਸੀਂ ਸਾਡੇ ਜਿਹੜੀ ਸ਼ੈਲਫ ਲਾਈਫ ਹੈ ਸਾਡੇ ਪ੍ਰੋਡਕਟ ਦੀ, ਉਹ ਨਹੀਂ ਬਣਾ ਸਕੇ। ਅਸੀਂ ਜੇ ਛੋਟੀ ਛੋਟੀ ਇੰਡਸਟਰੀ ਲਾਉਂਦੇ, ਸਾਡੇ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਕਿ ਤੁਹਾਡੇ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਜਾਂ ਜਿਹੜੇ ਵੀ ਕੰਟਰੀ ਸਾਡੇ ਬਾਹਰ ਦੇ ਹੈ, ਉੱਥੇ ਅਸੀਂ ਸਟੱਡੀ ਕਰਕੇ ਕਿ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ, ਅਸੀਂ ਸਸਤੇ ਰੇਟ ਤੇ ਸਾਡਾ ਜਿਹੜਾ ਫੂਡ ਪ੍ਰੋਡਕਟ ਹੈ ਪੰਜਾਬ ਦੇ ਵਿੱਚੋਂ ਜਾਂ ਐਗਰੀਕਲਚਰ ਪ੍ਰੋਡਕਟ ਹੈ ਉਹ ਵੱਡੇ ਪੱਧਰ ਤੇ ਹਰ ਡਿਸਟ੍ਰਿਕਟ ਦੇ ਵਿੱਚ ਨਾ ਤਾਂ ਇੰਸਟੀਟਿਊਸ਼ਨ ਐਸਟੈਬਲਿਸ਼ ਕਰ ਸਕੇ ਹਾਂ ਜਿਹੜੇ ਸਾਨੂੰ ਫੂਡ ਪ੍ਰੋਡਕਟ ਨੂੰ ਪ੍ਰਜ਼ਰਵ ਕਰਨ ਦੀ ਜਾਣਕਾਰੀ ਦੇਣ। ਸਾਡੇ ਛੋਟੇ ਕਿਸਾਨ ਹੈ ਜਿਹੜੇ ਛੋਟੇ ਲੈਵਲ ਤੇ ਉਦਾਂ ਦੇ ਯੂਨਿਟ ਬਣਾਉਣ ਜਿਹਦੇ ਨਾਲ ਉਹ ਡਾਇਰੈਕਟ ਮਾਰਕੀਟਿੰਗ ਕਰ ਸਕਣ, ਉਹਦੇ ਨਾਲ ਉਹਨਾਂ ਨੂੰ ਲੱਗੇ ਕਿ ਹਾਂ ਅਸੀਂ ਬਾਹਰਲੇ ਮੁਲਕ ਨਾਲ ਜੁੜ ਵੀ ਰਹੇ ਹਾਂ ਤੇ ਅਸੀਂ ਆਪਣੇ ਮੁਲਕ 'ਚ ਬੈਠ ਕੇ ਜਿਹੜੀ ਇੰਟਰਨੈਸ਼ਨਲ ਕਰੰਸੀ ਦੇ ਵਿੱਚ ਟ੍ਰੇਡ ਵੀ ਕਰ ਸਕਦੇ ਹਾਂ। ਇਸ ਪਾਸੇ ਤੁਰਨ ਦੇ ਵਿੱਚ ਸਾਡੇ ਕਿਤੇ ਨਾ ਕਿਤੇ ਗੈਪ ਰਹਿ ਗਿਆ, ਉਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਜਿਹੜੀ ਪੋਲੀਟੀਕਲ ਵਿਲ ਹੈ ਉਹ ਵੀ ਗੜਬੜ ਕਰਦੀ ਰਹੀ। ਸਾਡੇ ਜਿਹੜੇ ਲੀਡਰ ਸੀ, ਸਾਡੇ ਲੀਡਰ ਪਬਲਿਕ ਇੰਸਟੀਟਿਊਸ਼ਨ ਬਣਾ ਕੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਬਜਾਏ ਉਹਨਾਂ ਨੂੰ ਰੱਬ ਆਸਰੇ ਤੇ ਏਜੰਟਾਂ ਦੇ ਆਸਰੇ ਛੱਡਤਾ। ਅਸੀਂ ਤਾਂ ਜਿਹੜੇ ਸਾਡੇ ਪਬਲਿਕ ਇੰਸਟੀਟਿਊਟ ਬਣੇ ਵੀ ਹੋਏ ਸੀ, ਫਾਰ ਐਗਜ਼ਾਮਪਲ ਅਸੀਂ ਤਾਂ ਥਰਮਲ ਪਲਾਂਟ ਸਾਡੇ ਵੇਚਤੇ, ਸਾਡੀ ਟਰਾਂਸਪੋਰਟ ਦਾ ਸਿਸਟਮ ਵੇਚਤਾ ਪਬਲਿਕ ਸੈਕਟਰ ਦੇ ਵਿੱਚ, ਇਸ ਕਰਕੇ ਨਵੇਂ ਬਣਾਉਣ ਦੀ ਆਸ ਅਸੀਂ ਕੀ ਤੋਂ ਕਰੀਏ? ਉਸ ਸਾਰੇ ਦੇ ਵਿੱਚ ਜਦੋਂ ਇਹ ਸਾਰੀ ਗੱਲ ਨੂੰ ਸਾਰੇ ਸਿਆਣੇ ਬੰਦੇ ਸਮਝਦੇ ਹੈ, ਬੱਚਿਆਂ ਦੇ ਵਿੱਚ ਅਨਰੈਸਟ ਦਾ ਮਾਹੌਲ ਬਣ ਗਿਆ, ਇਹ ਕੋਈ ਹੱਲ ਨਹੀਂ ਹੈ। ਕਿੰਨਾ ਚਿਰ ਮਾਈਗ੍ਰੇਸ਼ਨ ਕਰੀ ਜਾਵਾਂਗੇ? ਕਿਸ ਯੂਰਪ ਨੇ ਮਾਸ ਮਾਈਗ੍ਰੇਸ਼ਨ ਅਮੈਰੀਕਾ ਨੂੰ ਕੀਤੀ, ਹੁਣ ਨਹੀਂ ਹੋ ਰਹੀ। ਉਹਨਾਂ ਨੇ ਆਪਣੀ ਸਟਰੈਂਥ ਡਿਵੈਲਪ ਕੀਤੀ, ਆਪਣੀ ਉਹਨਾਂ ਨੇ ਇੰਡਸਟਰੀ ਡਿਵੈਲਪ ਕੀਤੀ। ਇਸ ਕਰਕੇ ਸਾਨੂੰ ਸਕਿੱਲਡ ਮੈਨ ਪਾਵਰ ਭੇਜਣੀ ਚਾਹੀਦੀ ਹੈ, ਸਾਨੂੰ ਸਾਡੀ ਇੰਡਸਟਰੀ ਹੈ ਜਿਹੜੀ ਇੱਥੇ ਨੂੰ ਸਟਰੈਂਥਨ ਕਰਨਾ ਚਾਹੀਦਾ, ਤਾਂ ਕਿ ਬੰਦੇ ਨੂੰ ਇਹ ਨਾ ਲੱਗੇ ਕਿ ਮੈਂ ਖੇਤੀ ਦੇ ਵਿੱਚ ਕੁਛ ਕਰਕੇ ਵੀ ਦੂਜੇ ਤੇ ਡਿਪੈਂਡ ਹੈ, ਇਸ ਦਾ ਮੈਨੂੰ ਨਗਦ ਕੁਛ ਨਹੀਂ ਮਿਲਣਾ। ਮੈਨੂੰ ਲੱਗਦਾ ਕਿ ਕੁਛ ਇਸ ਕਿਸਮ ਦੀਆਂ ਇਹ ਮੇਰੀਆਂ ਸਬਜੈਕਟਿਵ ਆਬਜ਼ਰਵੇਸ਼ਨ ਹੈ। ਇਸ ਕਰਕੇ ਜੇ ਅਸੀਂ ਇੱਧਰ ਨੂੰ ਸਾਡੀਆਂ ਸਰਕਾਰਾਂ ਸਾਡੇ ਲੋਕਾਂ ਨੂੰ ਤੋਰਦੀਆਂ, ਤਾਂ ਹੋ ਸਕਦਾ ਸਾਡਾ ਜਿਹੜਾ ਫਾਈਨਾਂਸ ਹੈ ਵੱਡੇ ਪੱਧਰ ਤੇ ਬਾਹਰ ਜਾ ਰਿਹਾ ਉਹ ਨਾ ਜਾਂਦਾ। ਸਾਡਾ ਪੰਜਾਬ ਹੈ ਜਿਹੜਾ ਉਹਨੂੰ ਐਂ ਲੱਗਦਾ ਕਿ ਜੇ ਇੱਥੋਂ ਬਾਹਰ ਨਾ ਗਏ ਤਾਂ ਇੱਥੇ ਕੋਈ ਫਿਊਚਰ ਨਹੀਂ ਹੈ। ਇਸ ਚੱਕਰ ਦੇ ਵਿੱਚ ਸਾਡੇ ਬਹੁਤ ਸਾਰੇ ਬੱਚੇ ਐਕਸਪਲਾਇਟ ਹੋ ਰਹੇ ਹੈ, ਹਰ ਰੋਜ਼ ਖਬਰ ਆਉਂਦੀ ਹੈ, ਉੱਥੇ ਜਾ ਕੇ ਬੱਚੇ ਡਬਲ ਡਬਲ ਸ਼ਿਫਟਾਂ 'ਚ ਕੰਮ ਕਰਦੇ ਹੈ, ਐਕਸੀਡੈਂਟ ਹੁੰਦੇ ਹੈ, ਨੌਜਵਾਨ ਬੱਚਿਆਂ ਦੇ ਡੈਥ ਦੀ ਖਬਰ ਆਉਂਦੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਲੰਬਾ ਸਮਾਂ ਚੱਲਣ ਵਾਲੀਆਂ ਨੇ, ਸਾਨੂੰ ਸਾਡਾ ਲੋਕਲ ਕਲਚਰ ਚੇਂਜ ਕਰਨਾ ਪਊਗਾ। ਇਸੇ ਕਰਕੇ ਮੈਂ ਕਹਿਣਾ ਕਿ ਜਿੰਨੇ NRI ਵੀਰ ਹੈ ਸਾਡੇ, ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਕਿ ਹੁਣ ਤੁਸੀਂ ਆਪਣੇ ਪਿੰਡ ਕਬੱਡੀ ਟੂਰਨਾਮੈਂਟਾਂ ਤੇ ਅਖੰਡ ਪਾਠ ਕਰਾਉਣ ਤੇ ਕਲੱਬਾਂ ਨੂੰ ਪੈਸੇ ਨਾ ਦਿਓ। ਹੁਣ ਤੁਸੀਂ ਉਹਨਾਂ ਨੂੰ ਜਾਣਕਾਰੀ ਦਿਓ ਕਿ ਉੱਥੇ ਮਕੈਨੀਕਲ ਸਿਸਟਮ ਨਾਲ ਖੇਤੀ ਕਿਵੇਂ ਹੁੰਦੀ ਹੈ, ਤੇ ਤੁਸੀਂ ਆਪਦੇ ਮੁਲਕ 'ਚ ਰਹਿ ਕੇ ਉਹਨੂੰ ਕਿਵੇਂ ਉਸ ਤਰੀਕੇ ਜਾਂ ਉਸ ਮਾਡਲ ਨਾਲ ਗਰੋ ਕਰ ਸਕਦੇ ਹੋ, ਇਸ ਪਾਸੇ ਅੱਗੇ ਵਧਣ ਦੀ ਲੋੜ ਹੈ ਮੈਨੂੰ ਲੱਗਦਾ
ਜੀ। ਸੋ ਜਿਵੇਂ ਆਪਾਂ ਪਹਿਲੇ ਕੁਐਸਚਨ ਤੋਂ ਤੁਰੇ ਸੀਗੇ ਕਿ ਸਾਡਾ ਜਿਹੜੀ ਗੌਰਮੈਂਟ ਸੈਕਟਰ ਦੇ ਮੁਕਾਬਲੇ ਆਪਾਂ ਜੇ ਪ੍ਰਾਈਵੇਟ ਸੈਕਟਰ ਦੀਆਂ ਸੇਵਾਵਾਂ ਕਹਿ ਦਈਏ, ਉਹਨਾਂ ਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਕਿ ਉਹ ਵੀ ਕਿਸੇ ਪੱਖੋਂ ਉਹਨਾਂ ਨੇ ਮਤਲਬ ਸੇਵਾਵਾਂ ਨਹੀਂ ਦੇ ਰਹੇ। ਬਟ ਅੱਜ ਸਾਡੇ ਹਾਲਾਤ ਇਹ ਹੋ ਗਏ ਕਿ ਸਾਡੇ ਜਿਹੜੇ ਇਹ ਅਦਾਰੇ ਹੈ ਇਹ ਬੰਦ ਹੋਣ ਦੀ ਕਗਾਰ ਤੇ ਆ ਗਏ ਆ। ਚਲੋ ਜਿਹੜੀ ਮੈਨੇਜਮੈਂਟ ਨੇ ਜਾਂ ਜਿਸ ਆਦਮੀ ਨੇ ਉਹ ਕਾਲਜ ਬਣਾਇਆ ਉਹਨੂੰ ਤਾਂ ਚਲੋ ਆਰਥਿਕ ਪੱਖੋਂ ਉਸ ਚੀਜ਼ ਦਾ ਲੋਸ ਹੁੰਦਾ ਹੀ ਹੈ, ਪਰ ਉਸ ਕਾਲਜ ਦੇ ਨਾਲ ਕਈ ਤਰੀਕਿਆਂ ਦੇ ਨਾਲ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੁੰਦਾ ਹੈ। ਚਾਹੇ ਮੰਨ ਲਓ ਉੱਥੇ ਕੋਈ ਟੀਚਰ ਹੈਗੇ ਜਿਹੜੇ ਪੜ੍ਹਾ ਰਹੇ ਹੈਗੇ ਆ, ਉਹਨਾਂ ਦੇ ਰੁਜ਼ਗਾਰ ਤੇ ਇਫੈਕਟ ਪੈਂਦਾ, ਕਿਸੇ ਟਰਾਂਸਪੋਰਟ ਵਾਲੀਆਂ ਬੱਸਾਂ ਗੱਡੀਆਂ ਆਉਂਦੀਆਂ ਉਹਨਾਂ ਦੇ ਰੁਜ਼ਗਾਰ ਤੇ ਇਫੈਕਟ ਪੈਂਦਾ, ਕੰਟੀਨ ਵਾਲੇ ਤੇ ਪੈਂਦਾ, ਜਾਂ ਜੋ ਵੀ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਉਸ ਸੰਸਥਾ ਦੇ ਨਾਲ ਜੁੜੇ ਹੁੰਦੇ ਤੇ ਉਸ ਇੰਪਲੋਇਮੈਂਟ ਤੇ ਫਰਕ ਪੈਂਦਾ। ਓਵਰਆਲ ਜੇ ਆਪਾਂ ਗੱਲ ਕਰੀਏ
ਬਿਲਕੁਲ,
ਇੱਕ ਜਿਹੜੀ ਆਪਣੀ ਉਹ ਇੰਪਲੋਇਮੈਂਟ ਹੈਗੀ ਹੈ ਜਿਹੜੇ ਲੋਕਾਂ ਦਾ ਉਸ ਦੇ ਨਾਲ ਰੁਜ਼ਗਾਰ ਜੁੜਿਆ ਸੀਗਾ, ਰੋਜੀ ਰੋਟੀ ਦਾ ਸਾਧਨ ਜੁੜਿਆ ਸੀ, ਉਹ ਵੀ ਪ੍ਰਭਾਵਿਤ ਹੋਏ। ਸੋ ਉਹਦੇ ਨਾਲ ਕੱਲਾ ਉਹਨੂੰ ਬਣਾਉਣ ਵਾਲਾ ਪ੍ਰਭਾਵ ਤੇ ਹੀ ਹੋਇਆ, ਉਹਦੇ ਨਾਲ ਕਈ ਜਿਹੜੇ ਹੋਰ ਸੈਂਕੜੇ ਲੋਕ ਜੁੜੇ ਹੁੰਦੇ ਆ, ਉਹਨਾਂ ਦੇ ਘਰ ਪਰਿਵਾਰ ਦੇ ਜਿਹੜੇ ਸਾਧਨ ਹੈਗੇ ਆ, ਚੁੱਲ੍ਹੇ ਰੋਟੀ ਦਾ ਪਾਣੀ ਦਾ ਜਿਹੜਾ ਸਾਧਨ ਹੈਗਾ ਉਹਨਾਂ ਤੇ ਇਫੈਕਟ ਪਿਆ ਹੈਗਾ। ਦੂਜਾ ਇਹਦੇ ਨਾਲ ਨਾਲ ਸਾਡਾ ਜਿਹੜਾ ਪੈਸਾ ਹਜ਼ਾਰਾਂ ਕਰੋੜ ਰੁਪਈਆ ਤਕਰੀਬਨ ਮੈਂ ਪਿੱਛੇ ਜੇ ਦੇਖ ਰਿਹਾ ਸੀ, ਮੇਰਾ ਖਿਆਲ 30,000-35,000 ਕਰੋੜ ਰੁਪਈਆ ਪੰਜਾਬ ਦਾ ਕੱਲਾ ਕੈਨੇਡਾ ਦੇ ਵਿੱਚ ਇੱਕ ਸਾਲ ਦਾ ਜਾ ਰਿਹਾ। ਇਹ ਤਾਂ ਪੈਸਾ ਜਾ ਰਿਹਾ, ਇਹਦੇ ਨਾਲ ਨਾਲ ਸਾਡਾ 18 ਤੋਂ ਲੈ ਕੇ 20, 22, 25 ਸਾਲ ਦਾ ਜਿਹੜਾ ਯੂਥ ਜਾ ਰਿਹਾ ਜਿਹਨੇ ਉਹ ਕੰਮ ਕਰਨਾ ਹੈਗਾ। ਸੋ ਅਸੀਂ ਮਤਲਬ ਜੋ ਸਾਡੇ ਕੋਲ ਐਗਜ਼ਿਸਟਿੰਗ ਹੈਗਾ ਉਸ ਤੇ ਤਾਂ ਅਸੀਂ ਜਿਹੜੇ ਉੱਥੇ ਰਹਿਣ ਵਾਲੇ ਵਸਿੰਦੇ ਹੈਗੇ ਉਹਨਾਂ ਤੇ ਤਾਂ ਇਫੈਕਟ ਪੈ ਹੀ ਰਿਹਾ, ਆਰਥਿਕ ਪੱਖੋਂ ਸਾਡੇ ਚੁੱਲ੍ਹੇ ਬੰਦ ਹੋ ਰਹੇ ਆ। ਉਹਦੇ ਨਾਲ ਨਾਲ ਸਾਡਾ ਇੱਥੋਂ ਦਾ ਪੈਸਾ ਲੋਕ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਬਾਹਰ ਜਾ ਰਹੇ ਆ। ਸੋ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਪੱਖ ਤੇ ਜਾ ਕੇ ਇੱਕ ਇਨਸਕਿਉਰਿਟੀ ਹੈਗੀ ਹੈ ਵੀ ਅਸੀਂ ਆਪਦੇ ਬੱਚੇ ਨੂੰ ਜਿੰਨੀ ਛੇਤੀ ਹੈਗਾ ਇੱਥੋਂ ਬਾਹਰ ਕੱਢ ਦਈਏ। ਹੋਰ ਵੀ ਕਈ ਤਰ੍ਹਾਂ ਦੇ ਕਾਰਨ ਹੈਗੇ ਆ, ਠੀਕ ਹੈ, ਜਿਵੇਂ ਹੁਣ ਆਪਾਂ ਕੋਰਸਿਸ ਦੀ ਵੀ ਗੱਲ ਕਰ ਰਹੇ ਸੀਗੇ ਤੇ ਹਰ ਇੱਕ ਪੱਖ ਤੇ ਇਹ ਮੈਨੂੰ ਲੱਗਦਾ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਇਸ ਚੀਜ਼ ਦੀ ਜਿਹੜੀ ਰਿਸਪੋਂਸੀਬਿਲਟੀ ਹੈ ਜਾਂ ਜਿਹੜੀ ਕਸੂਰਵਾਰ ਹੈ ਉਹ ਮੈਂ ਮਤਲਬ ਨਿੱਜੀ ਤੌਰ ਤੇ ਸਮਝਦਾ ਕਿ ਇੱਕ ਜਿਹੜੀਆਂ ਸਾਡੀਆਂ ਸਰਕਾਰਾਂ ਦਾ ਰੋਲ ਹੈ, ਜਿਹੜੀਆਂ ਸਾਡੀਆਂ ਸਰਕਾਰਾਂ ਇਸ ਰਾਜ ਕਰ ਰਹੀਆਂ ਉਹ ਸਭ ਤੋਂ ਮਤਲਬ ਵੱਡਾ ਰੋਲ ਮੈਂ ਸਮਝਦਾ ਕਿ ਉਹਨਾਂ ਦਾ ਹੈਗਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਵਾਕਈ ਉਹਨਾਂ ਦਾ ਰੋਲ ਹੈ ਕਿ ਇਹ ਗਲੋਬਲਾਈਜੇਸ਼ਨ ਦੇ ਕਰਕੇ ਸਾਰਾ ਕੁਝ ਹੋ ਰਿਹਾ?
ਦੇਖੋ ਗੱਲ ਇਹ ਹੁੰਦੀ ਹੈ ਜੀ ਕਿ ਜਿਹੜਾ ਐਜੂਕੇਸ਼ਨ ਸੈਕਟਰ ਹੁੰਦਾ ਹੈ ਜਾਂ ਜਿਹੜੀ ਸਾਡੀ ਇੰਪਲਾਇਮੈਂਟ ਤੇ ਗਰੋਥ ਦੀ ਪਲੈਨਿੰਗ ਹੁੰਦੀ ਹੈ ਇਹਦੇ ਲਈ ਜਿਹੜੀ ਨੀਤੀ ਬਣਾਉਣੀ ਹੈ ਉਹ ਬਿਲਕੁਲ ਤੁਸੀਂ ਦਰੁਸਤ ਸਵਾਲ ਪੁੱਛਿਆ, ਉਹ ਸਰਕਾਰ ਨੇ ਬਣਾਉਣੀ ਹੁੰਦੀ ਹੈ। ਇਹ ਇਸ ਗੱਲ ਤੇ ਡਿਪੈਂਡ ਕਰਦਾ ਕਿ ਸਾਡੀਆਂ ਨੀਤੀਆਂ ਕਿੰਨੇ ਲੰਮੇ ਭਵਿੱਖ ਨੂੰ ਧਿਆਨ ਚ ਰੱਖ ਕੇ ਬਣਾਈਆਂ ਗਈਆਂ। ਕੀ ਅਸੀਂ ਨੀਤੀ ਸਿਰਫ 3 ਸਾਲਾਂ ਤੱਕ ਇਲੈਕਸ਼ਨ ਜਿੱਤਣ ਲਈ ਜਾਂ 5 ਸਾਲਾਂ ਤੱਕ ਇਲੈਕਸ਼ਨ ਜਿੱਤਣ ਲਈ ਬਣਾਉਣੀ ਹੈ? ਕੀ ਅਸੀਂ ਨੀਤੀ ਜਿਹੜੀ ਬਣਾ ਰਹੇ ਹਾਂ ਸਿਰਫ ਉਹ ਬਿਆਨ ਦੇਣ ਤੱਕ ਬਣਾਉਣੀ ਹੈ ਕਿ ਅਸੀਂ 5 ਸਾਲਾਂ ਚ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ? ਹਰ ਵਾਰੀ ਪੁਰਾਣਾ ਨਾਰਾ ਛੱਡ ਕੇ ਅਸੀਂ ਨਵਾਂ ਨਾਰਾ ਦੇ ਕੇ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਸਰਕਾਰ ਬਣਾ ਲੈਂਦੇ ਹਾਂ, ਉਹ ਜਿਹੜੀ ਨੀਤੀ ਹੈ ਉਹ ਇੰਪਲੀਮੈਂਟ ਨਹੀਂ ਹੁੰਦੀ। ਇਸ ਕਰਕੇ ਸਭ ਤੋਂ ਪ੍ਰਾਇਮਰੀ ਗੱਲ ਤਾਂ ਇਹ ਹੈ ਕਿ ਅਸੀਂ ਨੀਤੀਆਂ ਸਾਡੀਆਂ ਠੀਕ ਨਹੀਂ ਬਣਾ ਸਕੇ। ਇੱਕ ਗੱਲ ਮੈਂ ਜ਼ਰੂਰ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੂੰਗਾ, ਉਹ ਇਹ ਹੈ ਕਿ ਅਸੀਂ ਹੁਣ ਤੱਕ ਇਹ ਸਟੱਡੀ ਕਰਕੇ ਸਾਡੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਹੈ ਉਹਨਾਂ ਨੂੰ ਦੇ ਹੀ ਨਹੀਂ ਸਕੇ ਕਿ ਆਉਣ ਵਾਲੇ 25 ਸਾਲਾਂ ਦੇ ਵਿੱਚ ਹਰ 5 ਸਾਲਾਂ ਚ ਪੰਜਾਬ ਦੇ ਵਿੱਚ ਕਿਸ ਕਿਸਮ ਦੀ ਮੈਨ ਪਾਵਰ ਦੀ ਰਿਕੁਆਇਰਮੈਂਟ ਹੈ। ਸਾਡੇ ਕੋਲ ਕੋਈ ਇਹੋ ਜਿਹਾ ਓਬਜੈਕਟਿਵ ਇੰਡੈਕਸ ਹੈ
ਜੀ।
ਅਸੀਂ ਕੀ ਕਰ ਰਹੇ ਹਾਂ, ਜਿਹਦੇ ਮਨ ਚ ਜੋ ਆ ਜਾਂਦਾ ਉਹ ਉਦਾਂ ਦੇ ਕੋਰਸ ਡਿਜ਼ਾਈਨ ਕਰ ਦਿੰਦਾ, ਉਸੇ ਤਰੀਕੇ ਨਾਲ ਗਾਹਾਂ ਚਲਾ ਦਿੰਦੇ ਆ। ਇੱਕ ਸਾਡੇ ਕੋਲੇ ਹਲੇ ਤੱਕ ਅਸੀਂ ਇਹੀ ਡਿਸਾਈਡ ਨਹੀਂ ਕਰ ਸਕੇ ਕਿ ਫਰੀਦਕੋਟ ਦੇ ਇਲਾਕੇ ਚ, ਪਟਿਆਲੇ ਦੇ ਇਲਾਕੇ ਚ, ਅੰਮ੍ਰਿਤਸਰ ਦੇ ਇਲਾਕੇ ਚ, ਲੁਧਿਆਣਾ, ਸਾਡਾ ਜਿਹੜੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜੇ ਸਾਡੇ ਜਿਹੜੀ ਵਿਦਿਆਰਥੀਆਂ ਨੂੰ ਇੰਪਲਾਇਮੈਂਟ ਦੀ ਰਿਕੁਆਇਰਮੈਂਟ ਸੀ ਜਾਂ ਸਾਡੇ ਜਿਹੜਾ ਸਰਵਿਸ ਸੈਕਟਰ ਸੀ ਉਸ ਨੂੰ ਸਕਿਲਡ ਮੈਨ ਪਾਵਰ ਦੀ ਰਿਕੁਆਇਰਮੈਂਟ ਸੀ, ਅਸੀਂ ਉਹਦਾ ਕੋਈ ਇੰਡੈਕਸ ਨਹੀਂ ਬਣਾ ਸਕੇ। ਇਹਦੇ ਨਾਲ ਚੱਕਰ ਇਹ ਪਿਆ ਕਿ ਵੱਡੇ ਪੱਧਰ ਤੇ ਅਸੀਂ ਬਹੁਤ ਵਾਰੀ ਉਹ ਚੀਜ਼ਾਂ ਪ੍ਰੋਡਿਊਸ ਕਰਤੀਆਂ ਜਿਹੜੀਆਂ ਦੀ ਸਾਨੂੰ ਲੋੜ ਨਹੀਂ ਸੀ, ਉਹਦੇ ਨਾਲ ਅਨਇੰਪਲਾਈਮੈਂਟ ਤੇ ਅਨਰੈਸਟ ਹੈ ਜਿਹੜੀ ਉਹ ਵੱਡੇ ਪੱਧਰ ਤੇ ਹੋ ਗਈ। ਉਸ ਅਨਰੈਸਟ ਦੇ ਨਾਲ ਹੋਇਆ ਇਹ ਕਿ ਵਿਦਿਆਰਥੀਆਂ ਨੂੰ ਲੱਗਿਆ ਕਿ ਜੇ ਮੈਂ ਇਹ ਕੋਰਸ ਕਰੂੰਗਾ ਇਸ ਚ ਇੰਨੇ ਲੋਕ ਅਨਇੰਪਲਾਇਡ ਹੈ। ਉਸ ਸਾਰੇ ਨਾਲ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਨੀਤੀ ਬਣਾਉਣ ਵਾਲੇ ਜੇ ਸਾਡੇ ਨੀਤੀਆਂ ਇਸ ਕਿਸਮ ਦੀਆਂ ਬਣਾਉਣ, ਤੁਸੀਂ ਵੀ ਦੇਖਦੇ ਹੋ ਕਿ ਸਾਡੇ ਅਜੇ ਤੱਕ ਕੋਈ ਇਸ ਕਿਸਮ ਦਾ ਸਾਡੇ ਕੋਲ ਡਾਟਾ ਅਵੇਲੇਬਲ ਨਹੀਂ ਕਿ 25 ਸਾਲਾਂ ਦੇ ਵਿੱਚ ਸਾਨੂੰ ਇੰਨੇ ਇੰਜੀਨੀਅਰ ਚਾਹੀਦੇ ਹੈ, ਸਿਵਲ ਦੇ ਇੰਨੇ ਚਾਹੀਦੇ ਆ, ਮਕੈਨੀਕਲ ਦੇ ਇੰਨੇ ਚਾਹੀਦੇ ਆ, ITI ਵਾਲੇ ਬੰਦੇ ਇੰਨੇ ਚਾਹੀਦੇ ਆ, ਸਾਡੇ ਕੋਲ ਬੇਸਿਕ ਲੈਵਲ ਦੇ ਟੈਕਨੋਕਰੇਟ, ਮਿਡਲ ਲੈਵਲ ਦੇ, ਐਡਵਾਂਸ ਲੈਵਲ ਦੇ, ਸਾਡੀ ਰਿਕੁਆਇਰਮੈਂਟ ਕੀ ਹੈ, ਸਾਨੂੰ ਡਾਕਟਰਸ ਦੀ ਰਿਕੁਆਇਰਮੈਂਟ ਕੀ ਹੈ, ਸਾਡੇ ਕੋਲ ਹੋਰ ਪ੍ਰੋਫੈਸ਼ਨਲ ਦੀ ਰਿਕੁਆਇਰਮੈਂਟ ਕੀ ਹੈ, ਇਸ ਕਿਸਮ ਦਾ ਸਾਡੇ ਕੋਲ ਡਾਟਾਬੇਸ ਜਾਂ ਇਸ ਕਿਸਮ ਦੀਆਂ ਪਾਲਿਸੀਜ਼ ਨਹੀਂ ਬਣਾਈਆਂ। ਹੁਣ ਹੋ ਕੀ ਰਿਹਾ ਕਿ ਜਿਹੜਾ ਬੰਦਾ ਡਾਕਟਰ ਹੈ ਉਹਨੂੰ ਇਹ ਲੱਗਦਾ ਕਿ ਮੈਂ ਆਪਣੇ ਬੱਚਿਆਂ ਨੂੰ ਉਸੇ ਪ੍ਰੋਫੈਸ਼ਨ ਚ ਪਾ ਦਿਆਂ, ਇੰਜੀਨੀਅਰ ਉਧਰਲੇ ਪ੍ਰੋਫੈਸ਼ਨ ਚ ਪਾ ਲੈਂਦਾ ਹੈ। ਸਾਡੇ ਕੋਲ ਜੇ ਇਸ ਕਿਸਮ ਦਾ ਡਾਟਾਬੇਸ ਹੋਵੇ ਤਾਂ ਉਹਦੇ ਨਾਲ ਅਸੀਂ ਅਸ਼ੋਰ ਕਰ ਸਕਦੇ ਹਾਂ ਕਿ ਇੰਨੇ ਕੁ ਲੋਕਾਂ ਨੂੰ ਅਸੀਂ ਇਹ ਕੁਆਲੀਫਿਕੇਸ਼ਨ ਦੇਣੀ ਹੈ, ਉਹਦੇ ਨਾਲ ਉਹਨਾਂ ਨੂੰ ਇੰਪਲਾਇਮੈਂਟ ਵੀ ਮਿਲੇ ਤੇ ਉਹਨਾਂ ਨੂੰ ਉਹ ਜਿਹੜੇ ਸਕੂਲਾਂ ਕਾਲਜਾਂ ਚੋਂ ਭੱਜ ਰਹੇ ਹੈ, ਸਕੂਲ ਕਾਲਜ ਬੰਦ ਹੋ ਰਹੇ ਹੈ, ਉਹ ਵੀ ਉਦਾਂ ਦੇ ਸਕਿੱਲ ਵਾਲੇ ਕੋਰਸ ਚਲਾਉਣ ਤਾਂ ਕਿ ਬੱਚਿਆਂ ਨੂੰ ਲੱਗੇ ਕਿ ਹਾਂ ਇਹ ਕੋਰਸ ਦੀ ਕੋਈ ਰੈਲੇਵੈਂਸ ਹੈ। ਹੁਣ ਰੋਜ਼ ਖਬਰਾਂ ਆ ਰਹੀਆਂ ਕਿ BEd ਕਰਨ ਤੋਂ ਬਾਅਦ ਬੰਦੇ ਝੋਨਾ ਲਗਾ ਰਹੇ ਹੈ, ਕੱਲ ਪਰਸੋਂ ਇਹ ਨਿਊਜ਼ ਪੇਪਰ ਦੇ ਵਿੱਚ ਰਿਪੋਰਟਾਂ ਆ ਰਹੀਆਂ। ਜੇ ਸਾਨੂੰ ਲੋੜ ਤੋਂ ਜ਼ਿਆਦਾ ਉਸ ਕਿਸਮ ਦੀ ਸਕਿੱਲ ਵਾਲਿਆਂ ਦੇ ਬੰਦਿਆਂ ਦੀ ਲੋੜ ਹੀ ਨਹੀਂ ਹੈ ਤਾਂ ਅਸੀਂ ਉਹਨਾਂ ਨੂੰ ਪ੍ਰੋਡਿਊਸ ਕਰਕੇ ਅਨਇੰਪਲਾਇਡ ਬਣਵਾ ਕੇ ਉਹਦੇ ਨਾਲ ਮਤਲਬ ਇੱਕ ਮਜ਼ਾਕ ਬਣਾ ਰਹੇ ਹਾਂ, ਤਾਂ ਹੀ ਬੱਚਿਆਂ ਦੇ ਵਿੱਚ ਅਨਰੈਸਟ ਹੈ ਤੇ ਉਹ ਸੋਚਦੇ ਆ ਕਿ ਇਸ ਕਿਸਮ ਦੇ ਹਾਲਾਤ ਤੋਂ ਤਾਂ ਇੱਥੋਂ ਮੂਵ ਕਰਨਾ ਹੀ ਪੈਂਦਾ।
ਜੀ ਸੋ ਬਿਲਕੁਲ ਠੀਕ ਹੈ ਤੁਹਾਡੀ ਗੱਲ। ਤੇ ਅਗਰ ਹੁਣ ਮੰਨ ਲਓ ਆਪਾਂ ਗੱਲ ਕਰਦੇ ਹਾਂ, ਮੰਨ ਲਓ ਮੈਂ ਇੱਥੇ ਆਸਟ੍ਰੇਲੀਆ ਬੈਠਾ, ਤੇ ਮੈਨੂੰ ਲੱਗਦਾ ਵੀ ਕੁਦਰਤ ਨੇ ਨਾ ਸਾਨੂੰ ਪੰਜਾਬ ਨੂੰ ਘਾਟ ਕੋਈ ਨਹੀਂ ਸੀ ਦਿੱਤੀ। ਹੁਣ ਜਿਵੇਂ ਇੱਥੋਂ ਦੀ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਇੱਥੋਂ ਦੀ ਜਿਹੜੀ ਮੇਨ ਇਕੋਨੋਮੀ ਹੈਗੀ ਆ ਉਹ ਐਗਰੀਕਲਚਰ ਬੇਸਡ ਹੈਗੀ ਹੈ, ਨਾਲ ਉਹਦੀ ਮਾਈਨਿੰਗ ਹੈਗੀ ਹੈ, ਤੇ ਤੀਜੀ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਹੈ। ਸੋ ਤਿੰਨ ਜਿਹੜੀ ਮੇਨ ਜਿਹੜੀ ਇਹਨਾਂ ਦੀ ਇਕੋਨੋਮੀ ਤਿੰਨ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਸੋ ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਸਾਡੀ ਜਿਹੜੀ ਮੇਨ ਇਕੋਨੋਮੀ ਜਿਹੜੀ ਹੈਗੀ ਆ ਉਹ ਐਗਰੀਕਲਚਰ ਬੇਸਡ ਆ। ਸੋ ਅਸੀਂ ਜੇ ਕੁਦਰਤ ਪੱਖ ਤੋਂ ਦੇਖੀਏ ਤੇ ਸਾਨੂੰ ਮੈਨੂੰ ਨੀ ਲੱਗਦਾ ਕਿ ਪੰਜਾਬ ਦੇ ਨਾਲੋਂ ਵਧੀਆ ਧਰਤੀ ਦੁਨੀਆ ਦੇ ਵਿੱਚ ਕਿਸੇ ਥਾਂ ਤੇ ਹੋਊ, ਇੰਨੀ ਉਪਜਾਊ ਧਰਤੀ ਤੇ ਇੰਨੇ ਵਧੀਆ ਪਾਣੀ ਤੇ ਇੰਨੀ ਵਧੀਆ ਵਾਤਾਵਰਨ ਜਿਹੜਾ ਹੈਗਾ, ਮੌਸਮ ਜਿਹੜੀਆਂ ਰੁੱਤਾਂ ਦਿੱਤੀਆਂ ਸਾਨੂੰ ਕੁਦਰਤ ਨੇ। ਸੋ ਕੁਦਰਤ ਨੇ ਸਾਨੂੰ ਕੋਈ ਘਾਟ ਨਹੀਂ ਛੱਡੀ ਤੇ ਸੋ ਜਿਸ ਪੱਖਾਂ ਤੇ ਸਾਡੇ ਜਿਹੜੀ ਲੀਡਰਸ਼ਿਪ ਹੈ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਸੀਗੇ, ਸੋ ਇਹਨਾਂ ਨੇ ਆਪਣੇ ਜਿਹੜੇ ਬਣਦੇ ਫਰਜ਼ ਉਹ ਨਹੀਂ ਨਿਭਾਏ। ਚਾਹੇ ਜਿਹੜੀਆਂ ਸਰਕਾਰਾਂ ਹੈਗੀਆਂ, ਇੱਕ ਆਉਂਦੀ ਹੈ ਦੂਜੀ ਚਲੀ ਜਾਂਦੀ ਹੈ, ਦੂਜੀ ਆਉਂਦੀ ਹੈ ਤੇ ਫਿਰ ਪਹਿਲੀ ਚਲੀ ਜਾਂਦੀ ਹੈ, ਵਾਰੀ ਵਟੇਰ ਚੱਲੀ ਜਾਂਦੇ ਹੈਗੇ ਆ, ਤੇ ਪਿਸਦਾ ਉਹਦੇ ਵਿੱਚ ਜਿਹੜਾ ਹੈਗਾ ਸਾਡਾ ਆਮ ਜਿਹੜੀ ਮਾਸੂਮ ਜਨਤਾ ਜਾਂ ਨਾਗਰਿਕ ਹੈਗੇ ਆ। ਸੋ ਤੁਹਾਨੂੰ ਮਤਲਬ ਆਪਾਂ ਹੁਣ ਅਖੀਰਲੇ ਜਿਹੜੇ ਟਾਈਮ ਵੱਲ ਜਾ ਰਹੇ ਹਾਂ, ਅਜੇ ਗੱਲਾਂ ਦਾ ਬਹੁਤ ਕਰਨ ਨੂੰ ਦਿਲ ਕਰਦਾ ਸੀ। ਸੋ ਮਤਲਬ ਕੀ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਕਸੂਰਵਾਰ ਨਹੀਂ ਸਮਝਦੇ, ਜੋ ਇਹਨਾਂ ਦੇ ਬਣਦੇ ਫਰਜ਼ ਸੀਗੇ ਇਹਨਾਂ ਸਰਕਾਰਾਂ ਨੇ ਅਦਾ ਨਹੀਂ ਕੀਤੇ, ਜਿਹਦੇ ਕਰਕੇ ਅੱਜ ਸਾਨੂੰ ਆਪਣੇ ਘਰ ਘਾਟ ਵੇਚ ਕੇ, ਜ਼ਮੀਨਾਂ ਜਾਇਦਾਦਾਂ ਵੇਚ ਕੇ, ਜ਼ਮੀਨ ਜਿਹਨੂੰ ਕਹਿੰਦੇ ਆ ਸਾਡੀ ਮਾਂ ਹੁੰਦੀ ਆ ਉਹਨੂੰ ਅਸੀਂ ਵੇਚ ਕੇ ਦੂਜੇ ਮੁਲਕਾਂ ਦੇ ਵਿੱਚ ਰਹਿਣ ਵਾਸਤੇ ਜਾ ਰਹੇ ਹਾਂ, ਸਾਡੀ ਏਡੀ ਨੌਬਤ ਆ ਗਈ ਕਿ ਅਸੀਂ ਘਰ ਬਾਰ ਛੱਡ ਕੇ ਜਾ ਰਹੇ ਹਾਂ, ਕੀ ਇਹ ਜਿਹੜਾ ਹੈਗਾ ਤੁਸੀਂ ਇਸ ਪੱਖ ਤੇ ਜਿਹੜੇ ਸਰਕਾਰਾਂ ਨੂੰ ਕਸੂਰਵਾਰ ਨਹੀਂ ਸਮਝਦੇ ਵੀ ਉਹਨਾਂ ਦੇ ਕਸੂਰ ਕਰਕੇ ਸਾਨੂੰ ਘਰ ਬਾਰ ਛੱਡਣੇ ਪੈ ਰਹੇ ਆ?
ਤੁਹਾਡੀ ਜਿਹੜਾ ਇਹ ਸਵਾਲ ਹੈ ਬਿਲਕੁਲ ਦਰੁਸਤ ਹੈ। ਅਸੀਂ NRI ਸਭਾ ਬਣਾਉਣੇ ਆ, ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਤਕਰੀਬਨ NRI ਵਿੰਗ ਸਾਰੇ ਮੁਲਕਾਂ ਦੇ ਵਿੱਚ ਹੈ
ਜੀ।
ਜਦੋਂ ਵੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੀ ਇੱਛਾ ਇਹ ਹੁੰਦੀ ਹੈ ਕਿ ਅਸੀਂ ਪਾਰਟੀ ਫੰਡ ਦੇ ਨਾਂ ਤੇ ਉਹਨਾਂ ਦੀ ਜੇਬ ਵੱਲ ਦੇਖੀਏ ਕਿ ਉਹ ਸਾਨੂੰ ਕੀ ਦੇ ਸਕਦੇ ਆ
ਜੀ।
ਜਦੋਂ ਕਿ ਸਰਕਾਰ ਨੂੰ ਚਾਹੀਦਾ ਇਹ ਸੀ ਕਿ ਬਹੁਤ ਵੱਡੇ ਵੱਡੇ NRIM ਨਾਂ, ਕਿਸੇ ਦਾ ਨਾਂ ਵੀ ਲਵਾਂ ਸਾਰੇ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਹਜ਼ਾਰਾਂ ਏਕੜ ਦੇ ਫਾਰਮ, ਐਗਰੀਕਲਚਰ ਫਾਰਮ ਹੈ ਜਿਹੜੇ ਉਹ ਸਾਰੇ ਇਹਨਾਂ ਡਿਵੈਲਪ ਕੰਟਰੀਜ਼ ਦੇ ਵਿੱਚ ਜਿੱਥੇ ਪੰਜਾਬੀ ਬੱਚੇ ਜਾ ਰਹੇ ਆ ਜਾਂ ਪੰਜਾਬੀ ਲੋਕ ਜਾ ਰਹੇ ਆ ਉੱਥੇ ਫਾਰਮ ਬਣੇ ਹੋਏ ਆ। ਅਜੇ ਤੱਕ ਸਾਡੀ ਗਵਰਨਮੈਂਟ ਨੇ ਕਦੇ ਵੀ ਇਹ ਐਫਰਟ ਨਹੀਂ ਕੀਤੀ ਕਿ ਜਿਨ੍ਹਾਂ ਕੋਲ ਹਜ਼ਾਰਾਂ ਏਕੜ ਦੇ ਫਾਰਮ ਮੈਨੇਜ ਕਰਨ ਦਾ ਤਜਰਬਾ ਹੈ, ਸਾਡੀ ਲੋਕਲ ਸਰਕਾਰ ਉਹਨਾਂ ਨੂੰ ਕਹੇ ਕਿ ਤੁਸੀਂ ਉੱਥੋਂ ਵਾਲੀਆਂ ਸਾਡੇ ਕਲਾਈਮੇਟ ਦੇ ਹਿਸਾਬ ਨਾਲ ਜਿਹੜੀ ਕਰੋਪ ਸਾਡੇ ਪੰਜਾਬ ਚ ਹੋ ਸਕਦੀ ਹੈ, ਇੱਦਾਂ ਦੇ ਵੱਡੇ ਫਾਰਮ ਤੁਸੀਂ ਪੰਜਾਬ ਚ ਡਿਵੈਲਪ ਕਰੋ, ਉੱਥੇ ਤੁਹਾਡੀ ਉੱਥੋਂ ਵਾਲੀ ਟੈਕਨੀਕ, ਉੱਥੋਂ ਵਾਲਾ ਡਿਸਿਪਲਿਨ, ਉੱਥੋਂ ਵਾਲਾ ਸਿਸਟਮ ਇੱਥੇ ਲਗਾਓ, ਉਹਦੇ ਨਾਲ ਇੰਪਲਾਇਮੈਂਟ ਵੀ ਮਿਲੂਗੀ, ਇੱਥੇ ਪ੍ਰੋਸਪੈਰਿਟੀ ਵੀ ਆਊਗੀ, ਲੋਕਾਂ ਦਾ ਜਿਹੜੀ ਕਣਕ ਝੋਨੇ ਤੋਂ ਖੜਾ ਵੀ ਛੁੱਟੂਗਾ। ਇਸ ਗੱਲ ਵੱਲ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। NRI ਇਸ ਚ ਕਸੂਰਵਾਰ ਇਸ ਕਰਕੇ ਨਹੀਂ ਕਿ ਉਹ ਡਰਦੇ ਆ ਕਿ ਜੇ ਅਸੀਂ ਫਾਰਮ ਬਣਾ ਲਿਆ ਤਾਂ ਉਸ ਫਾਰਮ ਤੇ ਕਿਸੇ ਰਾਜਨੀਤਿਕ ਵਿਅਕਤੀ ਦੀ ਨਿਗਾਹ ਪਈ ਤਾਂ ਮੈਂ ਉਸ ਤੋਂ ਕਿਵੇਂ ਖੜਾ ਛਡਾਉਂਗਾ। ਇਸ ਕਰਕੇ ਜਿਹੜੇ ਹਾਲਾਤ ਇਹ ਬਣੇ ਹੋਏ ਆ ਕਿ ਬੰਦੇ ਬਹੁਤ ਸਾਰੇ ਜਿਹੜੇ ਇਮੋਸ਼ਨਲ ਹੋ ਕੇ ਇੱਥੇ ਕੁਛ ਕਰਨ ਲਈ ਆਉਂਦੇ ਆ, ਉਹ 2-4 ਸਾਲਾਂ ਦੇ ਵਿੱਚ ਇੱਥੋਂ ਦੇ ਹਾਲਾਤ ਦੇਖ ਕੇ ਉਹਨਾਂ ਦਾ ਮਨ ਖੱਟਾ ਹੋ ਜਾਂਦਾ ਤੇ ਉਹ ਫਿਰ ਵਾਪਸ ਚਲੇ ਜਾਂਦੇ ਆ। ਤੇ ਬਹੁਤ ਸਾਰੇ ਸਾਡੇ ਵੱਡੇ ਵਿਅਕਤੀ ਜਿਹੜੇ ਜੈਨੂਨਲੀ ਆਪਦੇ ਰਾਜ ਦੀ, ਆਪਦੀ ਸਟੇਟ ਦੀ, ਸੱਭਿਆਚਾਰ ਦੀ, ਧਰਮ ਦੀ ਸੇਵਾ ਵੀ ਕਰਨਾ ਚਾਹੁੰਦੇ ਆ, ਉਹ ਵਿਅਕਤੀ ਵੀ ਕੁਛ ਸਮਾਂ ਲਾ ਕੇ ਇੱਥੇ ਕੰਨਾਂ ਨੂੰ ਹੱਥ ਲਾ ਕੇ ਫਿਰ ਵਾਪਸ ਜਾਂਦੇ ਵੀ ਦੇਖੀ। ਇਸ ਕਰਕੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਟੇਟ ਫਾਰਵਰਡ ਪਾਲਿਸੀ ਬਣਾਉਣ। ਉਸ ਪਾਲਿਸੀ ਦੇ ਵਿੱਚ ਇਹ ਕਦੇ ਕਦੇ ਹਾਈਪੋਥੈਟੀਕਲ ਗੱਲ ਲੱਗਦੀ ਹੈ ਕਿਉਂਕਿ ਜਿਹੋ ਜਿਹੇ ਹਾਲਾਤ ਦੇ ਵਿੱਚ ਸਾਡੀ ਨੇਸ਼ਨ ਅੱਜ ਪਹੁੰਚੀ ਹੋਈ ਹੈ, ਬਹੁਤੀਆਂ ਸੰਭਾਵਨਾਵਾਂ ਭਾਵੇਂ ਨਹੀਂ ਲੱਗਦੀਆਂ, ਪਰ ਫਿਰ ਵੀ ਕਦੇ ਕਦੇ ਇਹ ਕਹੀਏ ਕਿ ਬਿਲਕੁਲ ਹਨੇਰਾ ਨਹੀਂ ਹੁੰਦਾ, ਕਿਤੇ ਨਾ ਕਿਤੇ ਰੋਸ਼ਨੀ ਦੀ ਕਿਰਨ ਜ਼ਰੂਰ ਹੁੰਦੀ ਹੈ, ਕਿਉਂਕਿ ਸਾਡਾ ਕੋਈ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ। ਸਾਡੀ ਜਿਹੜੀ ਨੇਸ਼ਨ ਹੈ ਉਸਨੂੰ ਸੁਧਰਨਾ ਪਊਗਾ, ਸਾਡੇ ਜਿਹੜੇ ਲੀਡਰ ਹੈ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਪਊਗਾ ਕਿ ਸਾਡੀ ਸਟੇਟ ਦੀ ਡਿਵੈਲਪਮੈਂਟ ਕਿਵੇਂ ਹੋਵੇ। ਪਿਛਲੇ ਜਿਹੜੇ 20-25 ਸਾਲਾਂ ਦਾ ਜੇ ਅਸੀਂ ਡਾਟਾ ਲਈਏ, ਜਿਸ ਰੇਸ਼ੋ ਦੇ ਵਿੱਚ ਸਾਡੇ ਪੋਲੀਟੀਕਲ ਬੰਦਿਆਂ ਦੀ ਕੈਪੀਟਲ ਦੀ ਗਰੋਥ ਹੋਈ ਹੈ, ਸਾਡੀ ਸਟੇਟ ਕੈਪੀਟਲ ਦੀ ਗਰੋਥ ਹੈ ਜਿਹੜੀ ਉਹ ਨੈਗੇਟਿਵ 'ਚ ਚਲੀ ਗਈ, ਨੇੜੇ ਤੇੜੇ ਵੀ ਨਹੀਂ ਹੋਏ। ਉਸ ਸਾਰੇ ਨਾਲ ਹੋ ਇਹ ਰਿਹਾ ਕਿ ਸਾਡੇ ਇੱਥੇ ਬਹੁਤ ਜਿਹੜਾ ਸਕਿਲਡ ਮੈਨ ਪਾਵਰ ਸੀ, ਜਿਹਨਾਂ ਨੇ ਪੰਜਾਬ ਨੂੰ ਬਹੁਤ ਕੁਛ ਪੰਜਾਬ ਲਈ ਕੰਟਰੀਬਿਊਟ ਕਰਨਾ ਸੀ, ਉਹ ਅੱਜ ਜਾ ਕੇ ਦੂਜੀਆਂ ਜਿਹੜੀਆਂ ਨੇਸ਼ਨਸ ਹੈ ਉਹਨਾਂ ਦੀ ਪ੍ਰੋਸਪੈਰਿਟੀ 'ਚ ਆਪਣਾ ਹੱਥ ਵਟਾ ਰਹੇ ਹੈ, ਤੇ ਅਸੀਂ ਉਹ ਮੌਕਾ ਜਿਹੜਾ ਉਹ ਗਵਾਤਾ। ਜਦੋਂ ਕਿਸੇ ਪਾਸਿਓਂ ਕੋਈ ਜਿਹੜੀ ਚੰਗੀ ਚੀਜ਼ ਹੈ ਉੱਥੋਂ ਮੂਵ ਹੋਣ ਲੱਗ ਜੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਇੱਕ ਛੋਟੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ, ਉਹ ਇਹ ਹੈ ਕਿ ਸਾਡੇ ਤਾਂ ਇਹ ਹਾਲਾਤ ਹੈ ਕਿ ਪੰਜਾਬ ਦੇ ਵਿੱਚੋਂ ਮੈਕਸੀਮਮ NRI ਗਏ ਹੋਏ ਹੈ, ਸਾਡੇ ਪੰਜਾਬ ਦੇ ਸੈਂਟਰ ਦੇ ਵਿੱਚ ਅਜੇ ਤੱਕ ਇੱਕ ਵੀ ਇਹੋ ਜਿਹਾ ਇੰਟਰਨੈਸ਼ਨਲ ਏਅਰਪੋਰਟ ਨਹੀਂ ਬਣਿਆ ਕਿ ਜਿਹੜਾ ਬੰਦਾ ਕਿਸੇ ਬਾਹਰਲੇ ਮੁਲਕ ਤੋਂ ਆਉਂਦਾ ਘੱਟੋ ਘੱਟ ਏਅਰਪੋਰਟ ਤੇ ਉਤਰ ਕੇ ਉਹ 1.5 ਘੰਟੇ ਦੇ ਵਿੱਚ ਆਪਣੇ ਘਰੇ ਜਾ ਸਕੇ। ਸਾਡੀਆਂ ਪਾਲਿਸੀਆਂ ਦਾ ਹਾਲ ਇਹ ਹੈ ਕਿ ਬੰਦੇ ਨੇ ਮਤਲਬ ਜਾਣਾ ਹੁੰਦਾ ਬਠਿੰਡੇ ਫਰੀਦਕੋਟ, ਉਹਨੂੰ ਉਤਰਨਾ ਪੈਂਦਾ ਜਾ ਕੇ ਦਿੱਲੀ। ਇਸ ਲਈ ਜੇ ਸਾਨੂੰ ਮਤਲਬ ਈਜ਼ ਆਫ ਬਿਜ਼ਨਸ ਦੇਵਾਂਗੇ, ਉਹਨਾਂ ਨੂੰ ਬੈਟਰ ਕਨੈਕਟੀਵਿਟੀ ਦੇਵਾਂਗੇ, ਇੱਥੇ ਟਰਾਂਸਪੇਰੈਂਟ ਇਨਫਰਾਸਟ੍ਰਕਚਰ ਦੇਵਾਂਗੇ, ਉਹਨਾਂ ਨੂੰ ਇਨਵਾਈਟ ਕਰਾਂਗੇ ਕਿ ਆਓ ਤੁਸੀਂ ਆਪਦੀ ਨੇਸ਼ਨ ਦੇ ਵਿੱਚ ਇਨਵੈਸਟ ਕਰੋ, ਤੁਸੀਂ ਇੱਥੇ ਵਰਕ ਕਰੋ, ਤਾਂ ਉਹਦੇ ਨਾਲ ਮੈਨੂੰ ਲੱਗਦਾ ਕਿ ਥੋੜਾ ਬਹੁਤਾ ਕੰਮ ਰੁਕ ਸਕਦਾ। ਅਦਰਵਾਈਜ਼ ਤਾਂ ਜਿਹੜੇ ਲੋਕ ਇੱਥੋਂ ਜਾ ਰਹੇ ਹੈ ਉਹ ਉੱਥੇ ਜਾ ਕੇ ਇੱਧਰ ਨੂੰ ਆਉਣ ਵੱਲ ਮੂੰਹ ਵੀ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਪਤਾ ਨਹੀਂ ਕਿੰਨੀ ਕਮਾੜੀ ਹੋਊਗੀ। ਤੇ ਕਈ ਵਾਰੀ ਇਸ ਕਿਸਮ ਦੇ ਇੰਸੀਡੈਂਟ ਵੀ ਹੁੰਦੇ ਆ ਜਿਸ ਕਰਕੇ ਉਹਨਾਂ ਕੋਲ ਐਗਜ਼ਾਮਪਲ ਬਣ ਜਾਂਦੇ ਆ, ਕਿਸੇ ਦੀ ਉਹਦੇ ਮਗਰੋਂ ਰਿਸ਼ਤੇਦਾਰਾਂ ਨੇ ਜ਼ਮੀਨ ਰੋਕ ਲਈ, ਕਿਸੇ ਦੀ ਕਿਸੇ ਨੇ ਕੋਠੀ ਤੇ ਕਬਜ਼ਾ ਕਰ ਲਿਆ, ਕਿਸੇ ਨਾਲ ਜਿਹੜੀ ਇੱਥੋਂ ਦੀਆਂ ਫੋਰਸ ਵੱਲੋਂ ਮਿਸਹੈਂਡਲਿੰਗ ਹੋ ਗਈ, ਕਿਸੇ ਨਾਲ ਕੋਈ ਚੋਰੀ ਡਕੈਤੀ ਹੋ ਗਈ, ਇਸ ਕਿਸਮ ਦੇ ਇੰਸੀਡੈਂਟ ਹੈ ਜਿਹੜੇ ਉਹਨਾਂ ਨੂੰ ਪਰੇਸ਼ਾਨ ਕਰਦੇ।
ਸੋ ਮਤਲਬ ਨਟਸ਼ੈਲ ਆਪਾਂ ਦੇਖਦੇ ਹਾਂ ਕਿ ਇਸ ਪਾਰਟ ਤੇ ਜਿਹੜਾ ਸਾਡਾ ਸਰਕਾਰਾਂ ਦਾ ਅਹਿਮ ਜਿਹੜਾ ਰੋਲ ਬਣਦਾ ਉਹ ਅਦਾ ਨਹੀਂ ਕਰ ਰਹੀਆਂ, ਪਰ ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਹੈਗਾ ਕਿ ਕਹਿ ਲਓ ਵੀ ਇੱਕ ਸਰਕਾਰ ਆਈ ਤੇ ਉਦੋਂ ਮਗਰੋਂ ਫਿਰ ਦੂਜੀ ਚੇਂਜ ਹੋ ਗਈ ਤੇ ਦੂਜੀ ਮਗਰੋਂ, ਮਤਲਬ ਇਹਨਾਂ ਦਾ ਆਪਸ ਦੇ ਵਿੱਚ ਸੀਨ ਚੱਲਦਾ ਰਹਿੰਦਾ ਕਿ ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਦੀ ਜਿਹੜੀ ਸੂਚੀ ਹੈਗੀ ਹੈ ਉਹ ਸਰਕਾਰ ਆਉਣ ਦੇ ਨਾਲ ਵੱਧਦੀ ਰਹਿੰਦੀ ਹੈ, ਬੈਂਕ ਬੈਲੈਂਸ ਵੱਧਦੇ, ਜ਼ਮੀਨਾਂ ਜਾਇਦਾਦਾਂ ਵੱਧਦੀਆਂ, ਪਰ ਜਿਹੜੀ ਆਮ ਜਨਤਾ ਉਹ ਦਿਨ ਬ ਦਿਨ ਜਿਹੜੀ ਹੈਗੀ ਗਰੀਬ ਹੋ ਰਹੀ ਹੈ ਤੇ ਜੇ ਇੱਥੋਂ ਆਪਣੇ ਘਰ ਬਾਰ ਛੱਡ ਕੇ ਬਾਹਰਲੇ ਮੁਲਕਾਂ ਵੱਲ ਨੂੰ ਜਾ ਰਹੇ ਹੈ। ਸੋ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਤੋਂ, ਮੈਨੂੰ ਤਾਂ ਕੋਈ ਉਮੀਦ ਨਹੀਂ ਲੱਗਦੀ ਕਿ ਕੋਈ ਸੁਧਾਰ ਆਉਣਗੇ, ਕਿਉਂਕਿ ਕੋਈ ਫਰਕ ਨਹੀਂ ਪੈਂਦਾ ਨਾ ਕਿ ਆਪਦੀਆਂ ਤਾਂ ਲਾਈਨਾਂ ਕਹਿ ਲਓ ਜਾਂ ਇਹਨਾਂ ਜਿਹੜੇ ਪਾਛੂ ਲੋਕ ਹੈਗੇ ਆ ਇਹਨਾਂ ਦੇ ਨੇੜਲੇ ਸੰਬੰਧੀ ਹੈਗੇ ਆ ਉਹ ਤਾਂ ਕਹਿ ਲਓ ਵੀ ਜ਼ਮੀਨਾਂ ਜਾਇਦਾਦਾਂ ਬਣਾ ਰਹੇ ਆ, ਪੈਸਾ ਧੇਲਾ ਧਨ ਦੌਲਤ ਬਣਾ ਰਹੇ ਆ, ਤੇ ਇਹਨਾਂ ਨੂੰ ਕਿਸੇ ਪੱਖੋਂ ਉਹ ਦਰਦ ਨਹੀਂ ਹੈਗਾ ਕਿ ਮਤਲਬ ਸਾਡੀ ਜਿਹੜੀ ਜਨਤਾ ਪਿਸ ਰਹੀ ਆ, ਤੇ ਕੀ ਤੁਹਾਨੂੰ ਭਵਿੱਖ ਲੱਗਦਾ ਇਹ ਆਪਾਂ ਬਿਲਕੁਲ ਜਿਹੜੇ ਅਖੀਰਲੇ ਜਿਹੜੇ ਹੈਗੇ ਕੁਐਸਚਨ ਤੇ ਜਾ ਰਹੇ ਆ, ਤੁਹਾਨੂੰ ਕੀ ਮਤਲਬ ਪੋਲੀਟੀਕਲ ਭਵਿੱਖ ਲੱਗਦਾ ਪੰਜਾਬ ਦਾ?
ਜਿਹੜੀ ਅੱਜ ਦੀ ਸਥਿਤੀ ਹੈ ਜੀ, ਇਹ ਭਵਿੱਖ ਬਹੁਤਾ ਰੋਸ਼ਨ ਨਜ਼ਰ ਨਹੀਂ ਆਉਂਦਾ, ਕਿਉਂਕਿ ਹਾਲਾਤ ਇਹ ਬਣੇ ਹੋਏ ਹੈ ਕਿ ਸਾਡੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੇ ਲੋਕ ਕੰਮ ਕਰਨ ਵਾਲੇ ਹੈ ਉਹ ਆਲਮੋਸਟ ਇੱਕ ਦੂਜੇ ਨਾਲ ਮਿਲੇ ਜੁਲੇ ਹੀ ਹੈ। ਤੁਸੀਂ ਕੋਈ ਵੀ ਪੋਲੀਟੀਕਲ ਪਾਰਟੀ ਐਸੀ ਨਹੀਂ ਲੱਭ ਸਕਦੇ ਜਿਹਦੇ ਵਿੱਚ ਫ੍ਰੀਕੁਐਂਟਲੀ ਜਿਵੇਂ ਕਿਸੇ ਇੰਪਲਾਈਜ਼ ਦੀ ਟ੍ਰਾਂਸਫਰ ਹੁੰਦੀ ਹੈ ਇੱਕ ਜਗ੍ਹਾ ਤੋਂ ਦੂਜੇ ਸਟੇਸ਼ਨ ਤੇ, ਇਸੇ ਤਰੀਕੇ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਦੋਂ ਕਿਸੇ ਨੂੰ ਸੂਟ ਕਰਦਾ ਮਾਰ ਕੇ ਛਾਲ ਦੂਸਰੀ ਪਾਰਟੀ 'ਚ ਚਲਾ ਜਾਂਦਾ, ਦੂਸਰੀ ਸੂਟ ਨਹੀਂ ਕਰਦੀ ਪਹਿਲੀ 'ਚ ਚਲਾ ਜਾਂਦਾ। ਬਹੁਤ ਵਾਰੀ NRI ਵੀਰਾਂ ਨੇ ਕਈਆਂ ਨੇ ਇਸ ਕਿਸਮ ਦੀ ਗੱਲ ਕੀਤੀ ਹੈ ਕਿ ਇਹਦਾ ਹੱਲ ਕੀ ਹੋਵੇ। ਮੈਂ ਤਾਂ ਇਹੀ ਕਹਿਣਾ ਕਿ ਜੇ ਲਗਾਤਾਰ ਸਾਡੇ ਬਾਹਰਲੇ ਬੰਦੇ ਆ ਜਿਹੜੇ ਕੰਸਰਨ ਮਹਿਸੂਸ ਕਰਦੇ ਆ, ਇਹਨਾਂ ਨੂੰ ਫੰਡ ਵੀ ਦਿੰਦੇ ਆ, ਜੇ ਉਹ ਫੰਡ ਦਿੰਦੇ ਰਹਿਣਗੇ ਜਿਹੜੇ ਨੂੰ ਜਿਤਾ ਦਿੰਦੇ ਆ, ਜਿੱਤਣ ਤੋਂ ਬਾਅਦ ਫਿਰ ਉਹ ਘੇਸਲ ਮਾਰ ਲੈਂਦੇ ਆ। ਹੋਣਾ ਇਹ ਚਾਹੀਦਾ ਕਿ ਜਿੰਨੇ ਸਾਡੇ ਬੰਦੇ ਬਾਹਰ ਗਏ ਹੋਏ ਆ, ਕਈਆਂ ਕੋਲੇ ਹਲੇ ਤੱਕ ਇੰਡੀਆ ਦੀ ਸਿਟੀਜ਼ਨ ਹੈ, ਉਹ ਕਿਸੇ ਪੋਲੀਟੀਕਲ ਪਾਰਟੀ ਨੂੰ ਫੰਡਿੰਗ ਕਰਨ ਦੀ ਬਜਾਏ ਜੇ ਸਾਰੇ ਮੁਲਕ ਇੱਕ ਇੱਕ MLA ਵੀ ਆਪਦਾ ਕਹਿਣ ਕਿ ਹਰ ਪਾਰਟੀ ਨੂੰ ਕਿ ਸਾਡਾ ਸਾਡੇ ਮੁਲਕ 'ਚ ਖੜਾ ਕਰੋ, ਉਹ ਬੰਦਾ ਉਹਨਾਂ ਦਾ ਇੱਥੇ ਇਲੈਕਸ਼ਨ ਲੜੇ, ਉਹ ਬੰਦਾ ਉੱਥੋਂ ਜਿਹੜੇ ਬਾਹਰ ਦੇ ਐਕਸਪੀਰੀਅੰਸ ਹੈ ਉਹਨਾਂ ਨੂੰ ਲੈ ਕੇ ਇਹਨਾਂ ਬਾਰੇ ਬੋਲੇ, ਸ਼ਾਇਦ ਉਹਦੇ ਨਾਲ ਥੋੜਾ ਜਿਹਾ ਸੁਧਾਰ ਆਉਣ ਦੀ ਗੁੰਜਾਇਸ਼ ਹੈ। ਪਰ ਇੱਥੇ ਹੁਣ ਗੈਂਗ ਬਣੇ ਹੋਏ ਹੈ, ਇਹਨਾਂ ਜਿਹੜੇ ਗੈਂਗਸ ਹੈ ਇਹਨਾਂ ਤੋਂ ਪਾਰ ਪਾਉਣਾ ਕੋਈ ਏਡਾ ਸੌਖਾ ਕੰਮ ਨਹੀਂ। ਇਸ ਕਰਕੇ ਇਹਨਾਂ ਨੇ ਜਿਹੜਾ ਸਟੇਟ ਹੈ ਉਸਨੂੰ ਇਹਨਾਂ ਨੂੰ ਹੌਲੀ ਹੌਲੀ ਆਪੇ ਹੀ ਪਤਾ ਲੱਗੂਗਾ ਕਿ ਸਾਡੀ ਸਟੇਟ ਦੀ ਕੰਗਾਲੀ ਵਾਲੀ ਹਾਲਤ ਬਣੀ ਜਾਂਦੀ ਹੈ, ਜਿਹਨਾਂ ਤੇ ਇਹ ਰਾਜ ਕਰ ਰਹੇ ਆ ਉਹ ਲੋਕ ਮਰਨ ਕਿਨਾਰੇ ਆਏ ਹੋਏ ਹੈ। ਬਾਕੀ ਐਸੀ ਵੀ ਗੱਲ ਨਹੀਂ ਹੈ ਕਿ ਸਾਰਾ ਇੱਥੇ ਅੰਧੇਰਾ ਹੀ ਹੈ, ਹੌਲੀ ਹੌਲੀ ਲੱਗਦਾ ਵਿੱਚੋਂ ਕੁਛ ਬੰਦੇ ਕੁਛ ਪੋਕਟ ਦੇ ਵਿੱਚ ਖੇਤੀ ਵਾਲੇ ਪਾਸੇ ਮਾਡਰਨਾਈਜੇਸ਼ਨ ਵੱਲ ਜਾ ਰਹੇ ਹੈ, ਇੱਥੇ ਵੀ ਉਹ ਸਭਾ ਸੁਸਾਇਟੀਆਂ ਬਣਾ ਕੇ ਕੋਸ਼ਿਸ਼ ਕਰ ਰਹੇ ਹੈ ਚੇਂਜ ਦੀ, ਪਰ ਹਰ ਵਾਰੀ ਉਹ ਠੱਗੇ ਮਹਿਸੂਸ ਕਰਦੇ ਹੈ। ਪੋਲੀਟੀਕਲ ਕਲਾਸ ਦੀ ਤੁਸੀਂ ਗੱਲ ਕੀਤੀ ਹੈ, ਜਵਾਨ ਲੋਕਾਂ ਦਾ ਗੁੱਸਾ ਪੀਕ ਤੇ ਪਹੁੰਚਿਆ ਹੋਇਆ ਸੀ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਸ਼ੁਰੂ ਹੋਈ। ਅੰਨਾ ਹਜ਼ਾਰੇ ਨੇ ਕਿਹਾ ਜੋ ਲੋਕਾਂ ਦੇ ਨੌਜਵਾਨਾਂ ਦੇ ਮੁੱਦੇ ਸੀ ਜਿਹੜੇ ਲੱਗਦੇ ਸੀ ਕਿ ਇਹ ਗੰਭੀਰ ਮੁੱਦੇ ਆ, ਐਡਰੈਸ ਹੋਣੇ ਚਾਹੀਦੇ ਆ, ਵੱਡੇ ਪੱਧਰ ਤੇ ਐਡਰੈਸ ਕੀਤੇ, ਲੋਕਾਂ ਦੇ ਇਮੋਸ਼ਨਸ ਨੂੰ ਡਿਫਿਊਜ਼ ਕਰਨ ਤੋਂ ਬਾਅਦ ਹੁਣ ਅੰਨਾ ਹਜ਼ਾਰੇ ਵੀ ਚੁੱਪ ਹੈ, ਹਾਲਾਤ ਕੁਛ ਵੀ ਨਹੀਂ ਬਦਲੇ। ਇਸ ਕਰਕੇ ਜਿਹੜੇ ਸਮੇਂ ਸਮੇਂ ਤੇ ਇਸ ਕਿਸਮ ਦੇ ਬੰਦੇ ਆਉਂਦੇ ਆ ਉਹ ਬੰਦੇ ਇੱਕ ਸਟੇਜ ਤੇ ਸਾਡੇ ਲੋਕਾਂ ਦੇ ਇਮੋਸ਼ਨ ਨੂੰ ਯੂਜ਼ ਕਰਕੇ ਫਿਰ ਸ਼ਾਂਤ ਹੋ ਜਾਂਦੇ ਆ। ਤਾਂ ਲੱਗਦਾ ਹੁਣ ਜਿਸ ਕਿਸਮ ਦੇ ਹਾਲਾਤ ਹੈ, ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇੜੇ ਹੀ, ਅੱਗੇ ਕੇਂਦਰ ਦੀਆਂ ਚੋਣਾਂ ਅਲੱਗ ਤੋਂ ਹੁੰਦੀਆਂ, ਹੁਣ ਜਿਹੜੇ ਸਾਡੇ ਰਾਜਨੀਤਿਕ ਪਾਰਟੀਆਂ ਤੇ ਸਾਡੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਜੁਗਲਬੰਦੀ ਐਸੀ ਬਣ ਗਈ ਹੈ ਕਿ ਉਹ ਬਹੁਤ ਵੱਡੇ ਪੱਧਰ ਤੇ ਨੇੜਿਓ ਇੱਕ ਦੂਜੇ ਨਾਲ ਜੁੜੇ ਹੋਏ ਆ। ਇਸ ਕਰਕੇ ਉੱਥੇ ਜਲਦੀ ਜਲਦੀ ਉਹ ਉਹਨਾਂ ਲੋਕਾਂ ਦੇ ਪੈਰ ਹੀ ਨਹੀਂ ਲੱਗਣ ਦਿੰਦੇ ਤੇ ਜਿਹੜੇ ਸਾਡੇ ਸਾਰੇ ਸਾਧਨ ਹੈ ਰਾਜ ਦੇ ਉਹਨੂੰ ਉਹਨਾਂ ਨੇ ਕੈਪਚਰ ਕਰਿਆ ਹੋਇਆ। ਇਸ ਕਰਕੇ ਮੈਨੂੰ ਲੱਗਦਾ ਕਿ ਥੋੜੀ ਉਮੀਦ ਹੈਗੀ ਹੈ, ਬਹੁਤੀ ਉਮੀਦ ਨਹੀਂ ਹੈ ਕਿ ਕੁਛ ਨਾ ਕੁਛ ਬੰਦੇ ਆ ਜਿਹੜੇ ਜੇ ਉਹ ਲਗਾਤਾਰ ਲਿਖਣ ਵੱਲ ਬੋਲਣ ਵੱਲ ਪੜ੍ਹਨ ਵੱਲ ਕੰਸਰਨ ਹੋਣਗੇ ਸ਼ਾਇਦ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲੇ। ਪਰ ਅੱਜ ਦੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ, ਲੋਕ ਮਜਬੂਰ ਹੈ, ਕੋਈ ਉਹਨਾਂ ਨੂੰ ਰਸਤਾ ਨਹੀਂ ਦਿਸਦਾ। ਇਸ ਕਰਕੇ ਉਹ ਆਪਣੀ ਖੇਤੀ ਦੀਆਂ ਜ਼ਮੀਨਾਂ ਵੇਚ ਕੇ ਕਰਜ਼ੇ ਲੈ ਕੇ ਬੁਰੇ ਹਾਲਤ ਦੇ ਵਿੱਚ ਵੀ ਇੱਥੋਂ ਖੜਾ ਛਡਾ ਕੇ ਭੱਜਣ ਨੂੰ ਤਿਆਰ ਹੋਏ ਪਏ ਹੈ, ਹਿਜਰਤ ਕਰਨ ਨੂੰ ਤਿਆਰ ਹੋਏ ਪਏ ਹੈ। ਤੁਹਾਨੂੰ ਸ਼ਾਇਦ ਹੀ ਕੋਈ ਬੰਦਾ ਐਸਾ ਮਿਲੇ ਜਿਹੜਾ ਇਹ ਕਹਿੰਦਾ ਹੋਵੇ ਕਿ ਨਹੀਂ ਮੈਂ ਇੱਥੇ ਰਹਿ ਕੇ ਸਾਰੇ ਕੁਛ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ। ਇਸ ਕਰਕੇ ਇੱਦਾਂ ਦਾ ਕੋਈ ਲੀਡਰ ਜਦੋਂ ਸਾਡੇ ਕੋਲੇ ਆਊਗਾ ਜਿਹੜਾ ਉਹਨਾਂ ਨੂੰ ਕਹੂਗਾ ਕਿ ਆਪਣਾ ਦੇਸ਼ ਹੈ, ਆਪਾਂ ਇਹਦੇ ਲਈ ਲੜਨਾ, ਇੱਥੇ ਖੜਨਾ, ਜਨਮ ਭੂਮੀ ਹੈ, ਇੱਥੇ ਵੀ ਕੁਛ ਕਰਕੇ ਦਿਖਾਉਣਾ, ਇਹਦੀ ਤਕਦੀਰ ਨੂੰ ਬਦਲਣਾ, ਉਹਨਾਂ ਚਿਰ ਤੱਕ ਮੈਨੂੰ ਲੱਗਦਾ ਵੀ ਇੱਥੇ ਕੋਈ ਬਹੁਤੀ ਉਮੀਦ ਨਹੀਂ ਰਹਿਣੀ
ਜੀ। ਸੋ ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਤੇ ਦੁਨੀਆ ਭਰ ਦੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਤੁਸੀਂ ਇਸ ਪੱਖ ਤੋਂ ਜਾਣਕਾਰੀ ਦਿੱਤੀ ਕਿ ਅੱਜ ਦਾ ਜਿਹੜਾ ਸਾਡਾ ਨੌਜਵਾਨ ਹੈਗਾ ਉਹ ਸਾਡਾ ਦੇਸ਼ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਦੇ ਵੱਲ ਕਿਉਂ ਜਾ ਰਿਹਾ, ਕਿਹੜੀ ਕੀ ਉਹਦੇ ਕਾਰਨ ਹੈਗੇ ਆ। ਸੋ ਅੱਗੇ ਆਪਾਂ ਸਮੇਂ ਤੇ ਤੁਹਾਡਾ ਸਮਾਂ ਟਾਈਮ ਲੈਂਦੇ ਰਹਾਂਗੇ ਤੇ ਤੁਹਾਡੇ ਜਿਹੜੇ ਵਿਚਾਰ ਹੈਗੇ ਆ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ ਪੇਸ਼ ਕਰਦੇ ਰਹਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਸ਼ੁਕਰੀਆ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਸੀ ਡਾਕਟਰ ਸਤਨਾਮ ਸਿੰਘ ਸੰਧੂ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੈ। ਸੋ ਬੜੇ ਹੀ ਗਿਆਨਵਾਨ ਤੇ ਸੂਝਵਾਨ ਜਿਹੜੇ ਹੈਗੇ ਆ ਪ੍ਰੋਫੈਸਰ ਸਾਹਿਬ ਹੈਗੇ ਆ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸੋ ਸਾਰੇ ਹੀ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਆਦਾਬ, ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ, ਤੁਹਾਨੂੰ ਪਰਮਾਤਮਾ ਖੁਸ਼ ਰੱਖੇ। ਅਗਲੇ ਸੋਮਵਾਰ ਮਿਲਦੇ ਹਾਂ ਤੁਹਾਡੀ ਕਚਹਿਰੀ ਦੇ ਵਿੱਚ।